ठाकुरे नमे ठाकुरे नमे सतगुरे नमे श्री गुरु देव नमे
सतयुग सब संतोख सरीरा पग चारे धर्म ध्यान जियो मंतन हर गावे परम सुख पावे हर हृदय हर गुण ज्ञान जियो गुण ज्ञान पदार्थ हर हर कृतार्थ शोभा गुरुमुख होई अंतर बार हर प्रभ एको दूजा वर न कोई हर हर लिव लाई हर नाम सखाई हर दरगे पावे मान जियो सतयुग सब संतोख सरीरा पग चारे धर्म ध्यान जियो तेता जुग आया अंतर जोर पाया जत संजम करम कमाई जियो पग चौथा खिसिया त्रै पग टिकिया मन हृदय क्रोध जलाई जियो मन हृदय क्रोध मां बिसलोद निरपता वे लड़ दुख पाया अंतर ममता रोग लगाना ओमे अहंकार बधाइया हर हर कृपा तारी मेरे ठाकुर बिख गुरमत हर नाम ले जाई जियो तेता जुग आया अंतर जोर पाया जत संचम करम कमाई जियो जुग द्वापर आया परम परमाया हर गोपी का ना उपाई जियो तप तापन तापे जग पुन आरंभे अत क्रिया करम कमाई जियो क्रिया करम कमाइया पग दुई खिसकाइया दुई पग टिके टिकाई जियो मां जुद जोद बहु किन्हे विचो में पचे पचाई जियो दीन दयाल गुरु साथ मिलाया मिल सतगुरु मल ले जाई जियो जुग द्वापर आया परम परमाइया हर गोपी का ना उपाई जियो कल जुग हर किया पग त्रै खिसकिया पग चौथा टिके टिकाई जियो गुर सबद कमाया ओखद हर पाया हर कीरत हर सांत पाई जियो हर कीरत रुत आई हर नाम वडाई हर हर नाम खेत जमाया कल जुग बीज बीजे बिना वे सब लाहा मूल गवाया जन नानक गुर पूरा पाया मन हृदय नाम लखाई जियो कल जुग हर किया पग त्रै खिसकिया पग चौथा टिके टिकाई जियो
सतगुरु नमे श्री गुरुदेव नमे दास दोनों हाथ जोड़ के संगत के चरणा च मथा टेकते हुए अपने गुनाह की माफी लई अरदास बेनती करता है। संगत की समर्था है बख्शन की, बख्शन की कृपालता करो, संगत दे बख्शे नूं गुरु साहब भी बख्श देते हैं।
सतयुग सब संतोख सरीरा पग चारे धर्म ध्यान जियो मन तन हर गावे परम सुख पावे हर हृदय हर गुण ज्ञान जियो गुण ज्ञान पदार्थ हर हर कीर्तारत शोभा गुरमुख होई अंतर बार हर प्रभ एको दूजा वर न कोई हर हर लिव लाई हर नाम सखाई हर दरगा पावे मान जियो सतयुग सब संतोष सरीरा पग चारे
ਸਤਿਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਉ ਮਨ ਤਨ ਹਰ ਗਾਵੈ ਪਰਮ ਸੁਖ ਪਾਵੈ ਹਰ ਹਿਰਦੈ ਹਰ ਗੁਣ ਗਿਆਨ ਜਿਉ। ਗੁਰੂ ਸਾਹਿਬ ਅੱਜ ਦਾ ਮਜ਼ਮੂਨ ਬਖਸ਼ ਰਹੇ ਹਨ। ਚਾਰ ਯੁਗ ਇਸ ਜਗਤ ਦੇ ਵਿੱਚ ਇਸ ਸ੍ਰਿਸ਼ਟੀ ਦੇ ਵਿੱਚ ਜਿਹੜੀ ਉਸ ਅਕਾਲ ਪੁਰਖ ਪਰਮਾਤਮਾ ਦੀ ਰਚੀ ਹੋਈ ਹੈ ਇਸ ਦੀ ਗਣਨਾ ਵਾਸਤੇ ਜਾਣਕਾਰੀ ਵਾਸਤੇ ਇਸ ਨੂੰ ਚਾਰ ਯੁਗਾਂ ਦੇ ਵਿੱਚ ਤਕਸੀਮ ਕੀਤਾ ਗਿਆ ਹੈ। ਕਾਰਨ ਜਿਸ ਤਰ੍ਹਾਂ ਇਸ ਸ੍ਰਿਸ਼ਟੀ ਦੇ ਵਿੱਚ ਪ੍ਰਕਿਰਤੀ ਆਪਣੀ ਰੁੱਤ ਨੂੰ ਬਦਲਦੀ ਹੈ, ਮੌਸਮ ਬਦਲਦਾ ਹੈ ਔਰ ਮੌਸਮ ਦੇ ਅਨੁਸਾਰ ਹੀ ਜੀਵ ਜੰਤੂ ਜਿਹੜੇ ਨੇ ਆਪਣੀ ਵਿਰਤੀ ਦੇ ਅਨੁਸਾਰ ਜਿਹੜੀ ਪਿਛਲੇ ਜਨਮਾਂ ਚ ਉਹਨਾਂ ਨੇ ਕਿਰਿਆ ਕੀਤੀ ਸੀ ਸੰਸਾਰ ਦਾ ਕਾਰ ਵਿਵਹਾਰ ਕਰਦੇ ਹਨ। ਉਸੇ ਹਿਸਾਬ ਦੇ ਨਾਲ ਜਦੋਂ ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆਉਂਦੀ ਹੈ ਇਸ ਦੀ ਵੀ ਬਹੁਤ ਸਾਰੀ ਪ੍ਰਸਿਸ਼ਟੀ ਹੈ ਜਿਹੜੀ ਬਦਲਦੀ ਹੈ। ਕਾਰਨ ਇਹ ਜੋ ਰਚਨਾ ਰਚੀ ਗਈ ਹੈ ਦੋ ਖਿਲਾੜੀਆਂ ਦੇ ਵਿੱਚ ਹੈ, ਇੱਕ ਹੈ ਕਾਲ ਇੱਕ ਹੈ ਅਕਾਲ। ਅਕਾਲ ਪੁਰਖ ਦਾ ਮੋਹਰਾ ਪੂਰਾ ਸਤਿਗੁਰੂ ਇਸ ਜਗਤ ਦੇ ਵਿੱਚ ਇਸ ਖੇਲ ਨੂੰ ਚਲਾਉਂਦੇ ਹਨ। ਦੂਸਰਾ ਖਿਲਾੜੀ ਕਾਲ, ਉਸਦਾ ਅੰਸ਼ ਮਨ ਇਹ 84 ਲੱਖ ਜਾਮੇ ਬਣਾ ਕਰਕੇ ਇਹਨਾਂ ਦੇ ਅੰਦਰ ਇਸ ਜੀਵਾਤਮਾ ਨੂੰ ਕੈਦ ਕਰਕੇ ਇਹ ਦੂਸਰੇ ਪਕਸ਼ ਦਾ ਜੋ ਖੇਲ ਹੈ ਉਸ ਨੂੰ ਚਲਾਉਂਦਾ ਹੈ। ਇਸ ਖੇਲ ਨੂੰ ਚਲਾਉਣ ਵਕਤ ਜਦੋਂ ਇਹ ਜੀਵਾਤਮਾ ਦੋ ਪੈਰ ਦੀ ਜੂਨ ਬੁੱਧੀ ਦੇ ਤੱਤ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਅਵਤਾਰ ਲੈਂਦੀ ਹੈ ਪਰਮਾਤਮਾ ਬਣਨ ਵਾਸਤੇ, ਪਰਮਾਤਮਾ ਨੂੰ ਮਿਲ ਲੈਣਾ, ਉਸ ਨੂੰ ਪ੍ਰਾਪਤ ਕਰ ਲੈਣਾ ਜਾਂ ਪਰਮਾਤਮਾ ਬਣ ਜਾਣਾ ਇੱਕੋ ਹੀ ਗੱਲ ਹੈ। ਉਸ ਵਕਤ ਇਸ ਦੀ ਰਿਤੂ ਬਦਲਦੀ ਹੈ। ਕਾਰਨ ਕਿ ਜਿਹੜਾ ਦੂਸਰਾ ਖਿਲਾੜੀ ਹੈ ਬੜੀ ਚਤੁਰਾਈ ਦੇ ਨਾਲ ਇਸ ਦੇ ਅੰਤਰ ਦੇ ਵਿੱਚ ਜਿਹੜਾ ਉਸਦਾ ਅੰਸ਼ ਮੌਜੂਦ ਹੈ ਜਿਸ ਨੂੰ ਮਨ ਕਿਹਾ ਜਾਂਦਾ ਹੈ ਉਸ ਦੇ ਵਿੱਚ ਬਦਲਾਵ ਆਉਂਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਪਹਿਲੀ ਤੁਕ ਲਈ ਹੈ ਸਤਿਯੁਗ ਸਭ ਸੰਤੋਖ ਸਰੀਰਾ, ਜਿਹੜੇ ਚਾਰ ਯੁਗਾਂ ਦੇ ਵਿੱਚ ਪਹਿਲਾ ਯੁਗ ਹੈ ਉਸ ਨੂੰ ਸਤਿਯੁਗ ਕਿਹਾ ਗਿਆ ਹੈ। ਸਤਿਯੁਗ ਦੇ ਵਿੱਚ ਬੜੀ ਲੰਬੀ ਉਮਰ ਦਿੱਤੀ ਗਈ ਹੈ ਇਸ ਜੀਵਾਤਮਾ ਨੂੰ, ਇਸ ਪਿੰਜਰੇ ਦੇ ਵਿੱਚ 1 ਲੱਖ ਵਰੇ ਦਾ ਸਮੇਂ ਦਿੱਤਾ ਗਿਆ ਹੈ ਆਪਣਾ ਕੰਮ ਕਰਨ ਵਾਸਤੇ। ਕੰਮ ਕਿਹੜਾ ਕਰਨਾ ਸੀਗਾ? ਸਭ ਸੰਤੋਖ ਸਰੀਰਾ, ਇਸਨੇ ਸੰਤੋਖ ਨੂੰ ਪ੍ਰਾਪਤ ਕਰਨਾ ਸੀਗਾ। ਸਰੀਰਾ ਦਾ ਭਾਵ ਹੈ ਕਾਰ ਵਿਵਹਾਰ ਨੂੰ ਕਰਨਾ। ਪਗ ਚਾਰੇ, ਚਾਰ ਪੈਰ ਦੇ ਉੱਪਰ ਟਿਕਿਆ ਹੋਇਆ ਹੈ ਇਹ ਕੰਮ। ਧਰਮ ਧਿਆਨ ਜਿਉ, ਇਹ ਧਰਮ ਰੂਪੀ ਬੈਲ ਜੋ ਹੈ ਇਸ ਦੇ ਜਿਹੜੇ ਚਾਰ ਪੈਰ ਨੇ ਇਹ ਕਿਸ ਦੇ ਉੱਪਰ ਟਿੱਕੇ ਨੇ? ਕਹਿੰਦੇ ਨੇ ਧਿਆਨ ਦੇ ਉੱਪਰ। ਹੁਣ ਪਹਿਲੀ ਤੁਕ ਦੇ ਵਿੱਚ ਹੀ ਸਾਰਾ ਮਜ਼ਮੂਨ ਸਤਿਯੁਗ ਦਾ ਸਪਸ਼ਟ ਹੋ ਜਾਂਦਾ ਕਿ ਅਗਰ ਇਸ ਬੈਲ ਨੂੰ ਯਾਨੀ ਕਿ ਧਰਮ ਰੂਪੀ ਬੈਲ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਮਨੁੱਖੇ ਜਨਮ ਦੇ ਵਿੱਚ ਆ ਕਰਕੇ, ਤੇ ਸਾਨੂੰ ਜਿਹੜੇ ਚਾਰ ਪੈਰ ਜਿਸ ਦੇ ਉੱਪਰ ਸਾਰੇ ਬੈਲ ਕਿਹਾ ਜਾਂਦਾ ਇਤਿਹਾਸ ਦੇ ਵਿੱਚ ਕਿ ਇਹ ਸ੍ਰਿਸ਼ਟੀ ਜਿਹੜੀ ਹੈ ਧਰਮ ਦੇ ਉੱਪਰ ਟਿੱਕੀ ਹੈ, ਤੋ ਧਰਮ ਕਿਸ ਦੇ ਉੱਪਰ ਟਿਕਿਆ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਚਾਰ ਪੈਰ ਜਿਹੜੇ ਨੇ ਇਹ ਧਿਆਨ ਦੇ ਨੇ। ਯਾਨੀ ਕਿ ਜਦੋਂ ਇਹ ਜੀਵਾਤਮਾ ਮਨ ਤਨ ਹਰ ਗਾਵੈ, ਮਨ ਔਰ ਤਨ
ਤਨ ਦਾ ਭਾਵ ਹੈ ਇੱਥੇ ਜ਼ਬਾਨ ਦਾ ਲਫ਼ਜ਼ ਇਸਤੇਮਾਲ ਨਹੀਂ ਕੀਤਾ ਗਿਆ, ਤਨ ਦਾ ਭਾਵ ਹੈ ਕਿ ਰੋਮ 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 ਮਨ ਕਰਕੇ ਜਦੋਂ ਉਸ ਦੇ ਨਾਮ ਨੂੰ ਗਾਇਆ ਜਾਂਦਾ ਹੈ, ਉਸ ਦੇ ਗੁਣ ਨੂੰ ਗਾਇਆ ਜਾਂਦਾ, ਪਰਮ ਸੁਖ ਪਾਵੇ, ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ। ਪਰਮ ਸੁਖ ਕਿਹੜਾ? ਇਨ੍ਹਾਂ ਮੁਲਕਾਂ ਦੇ ਵਿਚ ਕੋਈ ਵੀ ਸੁਖ ਨਹੀਂ ਹੈ। ਜਿਸ ਨੂੰ ਅਸੀਂ ਸੁਖ ਸਮਝ ਰਹੇ ਹਾਂ, ਇਹ ਕੁਛ ਘੜੀਆਂ ਵਾਸਤੇ ਸਾਨੂੰ ਮਹਿਸੂਸ ਜ਼ਰੂਰ ਹੁੰਦਾ, ਔਰ ਅਵਸ਼ ਉਹਦੇ ਵਿਚ ਕੁਛ ਸੁਖ ਵੀ ਹੈ। ਅਗਰ ਸੁਖ ਨਾ ਹੋਵੇ, ਇਹ ਸੁਖ ਹੀ ਉਹ ਪਰਮਾਤਮਾ ਦੀ ਤਾਕਤ ਹੈ ਜਿਸ ਨੂੰ ਨਾਮ ਜਾਂ ਸ਼ਬਦ ਕਿਹਾ ਜਾਂਦਾ। ਅਗਰ ਇਹ ਸੱਚਾਈ ਨਾ ਹੋਵੇ ਤੇ ਜੀਵ ਦੀ ਆਸਕਤੀ ਇਸ ਸੰਸਾਰ ਦੇ ਵਿਚ ਹੋ ਹੀ ਨਹੀਂ ਸਕਦੀ, ਸਿਰਫ ਜੜ ਹੀ ਜੜ ਮੌਜੂਦ ਹੋਏਗੀ। ਇਸ ਦੇ ਜੜ ਦੇ ਵਿਚ ਜਦੋਂ ਚੇਤਨਤਾ ਆ ਜਾਂਦੀ ਹੈ, ਸ਼ਬਦ ਜਾਂ ਨਾਮ ਆ ਜਾਂਦਾ, ਤੇ ਇਸ ਦਾ ਅਟ੍ਰੈਕਸ਼ਨ ਵੱਧ ਜਾਂਦਾ, ਆਕਰਸ਼ਣ ਆ ਜਾਂਦਾ, ਔਰ ਇਹ ਜੀਵਾਤਮਾ ਜਿਹੜੀ ਹੈ ਉਸ ਦੇ ਨਾਲ ਮਾਇਆ ਕਰਕੇ ਯਾਨੀ ਮਮਤਾ ਦੇ ਵਿਚ ਜੁੜ ਜਾਂਦੀ ਹੈ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਪਰਮ ਸੁਖ ਦੀ ਅਗਰ ਤੂੰ ਪ੍ਰਾਪਤੀ ਕਰਨਾ ਚਾਹੁੰਦਾ ਤੇ ਮਨ ਔਰ ਤਨ ਦੋਨਾਂ ਦਾ ਗਾਣਾ ਜ਼ਰੂਰੀ ਹੈ। ਅਸੀਂ ਤਨ ਕਰਕੇ ਗਾਉਂਦੇ ਹਾਂ, ਜ਼ਬਾਨ ਕਰਕੇ ਉਸ ਪਰਮਾਤਮਾ ਦੇ ਨਾਮ ਦੇ ਗੁਣ ਗਾਉਂਦੇ ਹਾਂ, ਉਸ ਦਾ ਇੱਕ ਲਫ਼ਜ਼ ਰੱਖ ਕਰਕੇ। ਗੁਰੂ ਨਾਨਕ ਸਾਹਿਬ ਇਸ ਨਾਮ ਨੂੰ ਵੀ ਸਪਸ਼ਟ ਕਰਦੇ ਨੇ ਕਿ ਨਾਮ ਕੀ ਹੈ। ਅਗਰ ਅਸੀਂ ਰੋਟੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਖਾਣਾ ਚਾਹੁੰਦੇ ਹਾਂ, ਭੋਜਨ ਦੀ ਸਾਨੂੰ ਜ਼ਰੂਰਤ ਹੈ, ਤੇ ਜ਼ਬਾਨ ਦੇ ਨਾਲ ਸਾਨੂੰ ਇੱਕ ਵਾਰੀ ਰੋਟੀ ਲਫ਼ਜ਼ ਦਾ ਇਸਤੇਮਾਲ ਅਵਸ਼ ਕਰਨਾ ਪਏਗਾ। ਪਰ ਇਹ ਵਿਚਾਰ ਕਰਕੇ ਦੇਖੋ ਕਿ ਕਿਆ ਰੋਟੀ ਲਫ਼ਜ਼ ਜਿਹੜਾ ਹੈ, ਕਿਆ ਉਹ ਰੋਟੀ ਹੈ? ਵਸਤੂ ਹੈ, ਵਸਤੂ ਆਪਣੀ ਜਗ੍ਹਾ ਤੇ ਮੌਜੂਦ ਹੈ, ਲਫ਼ਜ਼ ਆਪਣੀ ਜਗ੍ਹਾ ਤੇ ਮੌਜੂਦ ਹੈ, ਸਿਰਫ ਉਸਦਾ ਬੋਧ ਕਰਨ ਵਾਸਤੇ, ਜਾਣਕਾਰੀ ਵਾਸਤੇ, ਗਿਆਨ ਪ੍ਰਾਪਤ ਕਰਨ ਵਾਸਤੇ ਵਿਨਿਮੇ ਦਾ ਇੱਕ ਸਾਧਨ ਹੈ। ਇੱਕ ਮ੍ਰਿਤ ਲੋਕ ਦੇ ਵਿਚ ਅਸੀਂ ਬੈਠੇ ਹਾਂ, ਕਿਸ ਤਰੀਕੇ ਦੇ ਨਾਲ ਐਕਸਚੇਂਜ ਕਰਾਂਗੇ, ਕਿਸ ਤਰੀਕੇ ਦੇ ਨਾਲ ਵਿਵਹਾਰ ਕਰਾਂਗੇ? ਜਦ ਤੱਕ ਇਨ੍ਹਾਂ ਵਸਤੂ ਔਰ ਪਦਾਰਥਾਂ ਦਾ ਨਾਮ ਨਹੀਂ ਰੱਖਾਂਗੇ, ਗੁਣ ਔਰ ਧਰਮ ਦੇ ਉੱਪਰ ਆਧਾਰਿਤ ਹੈ ਇਹ ਨਾਮ, ਔਰ ਤਦ ਤੱਕ ਅਸੀਂ ਆਪਣੇ ਸੰਸਾਰ ਦਾ ਕਾਰ ਵਿਵਹਾਰ ਕਰ ਹੀ ਨਹੀਂ ਸਕਦੇ। ਚਾਹੇ ਉਹ ਕਿਸੇ ਵੀ ਜੂਨ ਦੇ ਵਿਚ ਹੋਵੇ, ਸਾਨੂੰ ਉਸਦਾ ਨਾਮ ਅਵਸ਼ ਰੱਖਣਾ ਪਏਗਾ। ਉਸੇ ਤਰੀਕੇ ਦੇ ਨਾਲ ਰੂਹਾਨੀਅਤ ਦਾ ਮਜ਼ਮੂਨ ਹੈ, ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਆਪਣੀ ਭਗਤੀ ਨੂੰ ਕਿਸ ਤਰੀਕੇ ਦੇ ਨਾਲ ਪ੍ਰਗਟ ਕਰੀਏ, ਕਿਸ ਤਰੀਕੇ ਦੇ ਨਾਲ ਉਸ ਨੂੰ ਪੁਕਾਰੀਏ, ਤੇ ਜ਼ਬਾਨ ਦੇ ਨਾਲ ਯਾਨੀ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰੋਮ ਰੋਮ ਦੇ ਵਿਚ ਉਸ ਪਰਮਾਤਮਾ ਦਾ ਨਾਮ ਜਿਸ ਤਰੀਕੇ ਦੇ ਨਾਲ ਸ਼ਬਦ ਉਹ ਪ੍ਰਕਾਸ਼ ਔਰ ਆਵਾਜ਼ ਵਾਲਾ ਇਹ ਆਤਮਾ ਦੀਆਂ ਕਿਰਨਾਂ ਜਦੋਂ ਰੋਮ ਰੋਮ ਦੇ ਵਿਚ ਵਸਦੀਆਂ ਨੇ, ਉਸੇ ਤਰੀਕੇ ਦੇ ਨਾਲ ਰੋਮ ਰੋਮ ਦੇ ਵਿਚੋਂ ਉਸ ਪਰਮਾਤਮਾ ਦਾ ਤੇਰਾ ਰੱਖਿਆ ਹੋਇਆ ਨਾਮ, ਨਾਮ ਕਿਹੜਾ ਤੂੰ ਰਾਮ ਰੱਖ ਜਾਂ ਮਰਾ ਰੱਖ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਲਫ਼ਜ਼ ਹੈ, ਲਫ਼ਜ਼ ਹੀ ਰਹੇਗਾ ਔਰ ਵਸਤੂ ਵਸਤੂ ਹੀ ਰਹੇਗੀ। ਅਗਰ ਅਸੀਂ ਰੋਟੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਰੋਟੀ ਦਾ ਮਜ਼ਮੂਨ ਬਿਲਕੁਲ ਅਲੱਗ ਹੈ। ਪਹਿਲੇ ਤੁਹਾਨੂੰ ਬੀਜ ਬੋਣਾ ਪਏਗਾ, ਧਰਤੀ ਨਿਰਮਲ ਕਰਨੀ ਪਏਗੀ, ਗੁਡਾਈ ਕਰਨੀ ਪਏਗੀ, ਪਾਣੀ ਦੇਣਾ ਪਏਗਾ, ਖਾਦ ਪਾਣੀ ਪਏਗੀ, ਰੁੱਤੂਆਂ ਬਦਲਣਗੀਆਂ, ਸੇਕ ਲੱਗੇਗਾ, ਫਸਲ ਪੱਕੇਗੀ, ਕੱਟ ਕੇ ਘਰ ਲਿਆਵਾਂਗੇ, ਉਸ ਨੂੰ ਛਾਣਾਂਗੇ, ਪਿਸਾਵਾਂਗੇ, ਫਿਰ ਜਾ ਕਰਕੇ ਆਟਾ ਗੁੰਨ ਕੇ ਕਿੱਥੇ ਸੇਕ ਲੱਗੇਗਾ, ਬਿਨਾਂ ਸੇਕ ਦੇ ਅਸੀਂ ਉਸ ਨੂੰ ਖਾਣ ਦੇ ਕਾਬਿਲ ਬਣਾ ਨਹੀਂ ਪਾਵਾਂਗੇ। ਤਦ ਜਾ ਕਰਕੇ ਉਹ ਵਸਤੂ ਸਾਡੇ ਅੱਗੇ ਪ੍ਰਗਟ ਹੋਏਗੀ ਜਿਸ ਦਾ ਕਿ ਅਸੀਂ ਨਾਮ ਰੱਖਿਆ ਰੋਟੀ। ਯਾਨੀ ਕਿ ਰੋਟੀ ਰੋਟੀ ਪੁਕਾਰਦੇ ਰਵਾਂਗੇ ਤੇ ਰੋਟੀ ਦਾ ਮਜ਼ਮੂਨ ਹੱਲ ਨਹੀਂ ਹੋ ਸਕਦਾ, ਰੋਟੀ ਨਹੀਂ ਮਿਲ ਸਕਦੀ। ਜ਼ਬਾਨ ਦੇ ਨਾਲ ਮਿੱਠਾ ਮਿੱਠਾ ਕਵਾਂਗੇ ਤੇ ਜ਼ਬਾਨ ਮਿੱਠੀ ਨਹੀਂ ਹੋ ਜਾਏਗੀ, ਤ੍ਰਿਪਤੀ ਨਹੀਂ ਹੋ ਸਕਦੀ ਸਿਰਫ ਰੋਟੀ ਲਫ਼ਜ਼ ਦਾ ਨਾਮ ਪੁਕਾਰਨ ਦੇ ਨਾਲ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਪਹਿਲਾ ਲਫ਼ਜ਼ ਕਿਹਾ ਮਨ, ਦੂਸਰਾ ਕਿਹਾ ਹੈ ਤਨ। ਮਨ ਤਨ ਹਰ ਗਾਵੇ, ਯਾਨੀ ਕਿ ਹਰੀ ਨੂੰ ਗਾਣਾ ਹੈ ਜ਼ਬਾਨ ਦੇ ਰੋਮ ਰੋਮ ਦੇ ਵਿਚ ਕਦੋਂ ਗਾਵਾਂਗੇ? ਜਦੋਂ ਇਹ ਸੰਸਾਰ ਦੇ ਵਿਚ ਜਿਹੜੀ ਸਾਡੀ ਤਾਕਤ ਹੈ, ਇਸ ਆਤਮਾ ਦੀ ਪ੍ਰਕਾਸ਼ ਦੀਆਂ ਕਿਰਨਾਂ ਜਿਹੜੀਆਂ ਰੋਮ ਰੋਮ ਦੇ ਵਿਚੋਂ ਨਿਕਲ ਕੇ ਮਨ ਦੀ ਸੰਗਤ ਦੇ ਨਾਲ ਸੰਸਾਰ ਦੇ ਵਿਚ ਫਸ ਚੁੱਕੀਆਂ ਨੇ, ਇਨ੍ਹਾਂ ਦੇ ਵਿਚੋਂ ਜਦ ਤੱਕ ਇਹ ਤਾਕਤ ਨਿਕਲੇਗੀ ਨਹੀਂ, ਤਦ ਤੱਕ ਅਸੀਂ ਮਨ ਕਰਕੇ ਔਰ ਤਨ ਕਰਕੇ ਉਸਦਾ ਗੁਣ ਨੂੰ ਗਾ ਨਹੀਂ ਸਕਦੇ। ਯਾਨੀ ਕਿ ਜ਼ਬਾਨ ਦੇ ਨਾਲ ਜਿੱਥੇ ਅਸੀਂ ਪਰਮਾਤਮਾ ਦੇ ਨਾਮ ਨੂੰ ਪੁਕਾਰਨਾ ਹੈ, ਉੱਥੇ ਮਨ ਨੂੰ ਇਸ ਦੇ ਵਿਚ ਰਚਾਉਣਾ ਹੈ। ਮਨ ਹੀ ਹੈ ਜਨ ਨਾਨਕ ਗੁਰ ਪੂਰਾ ਪਾਇਆ, ਗੁਰੂ ਨੂੰ ਜਿਸਨੇ ਇਸ ਜਨਮ ਦੇ ਵਿਚ ਆ ਕਰਕੇ ਪੂਰਨ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ, ਉਸੀ ਨੇ ਮਨ ਹਿਰਦੈ ਨਾਮ ਲਿਖਾਈ ਜੀਓ ਮਨ ਦੁਆਰਾ। ਬਿਨਾਂ ਮਨ ਦੇ ਇਸ ਨਾਮ ਨੂੰ ਕੋਈ ਅੱਜ ਤੱਕ ਹਾਸਲ ਨਹੀਂ ਕਰ ਸਕਿਆ। ਅਗਰ ਜ਼ਬਾਨ ਦੇ ਨਾਲ ਅਨੰਤ ਕਾਲ ਤੱਕ ਅਸੀਂ ਉਸ ਦੇ ਨਾਮ ਨੂੰ ਪੁਕਾਰਦੇ ਰਹੀਏ, ਜਿਹੜਾ ਮਰਜ਼ੀ ਲਫ਼ਜ਼ ਰੱਖ ਲਓ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਉਸ ਸ਼ਬਦ ਤੱਕ ਨਹੀਂ ਪਹੁੰਚ ਸਕਦੇ, ਉਸ ਆਵਾਜ਼ ਨੂੰ ਨਹੀਂ ਸੁਣ ਸਕਦੇ, ਉਸ ਪ੍ਰਕਾਸ਼ ਦਾ ਦੀਦਾਰ ਨਹੀਂ ਕਰ ਸਕਦੇ। ਉਸ ਦੇ ਲਈ ਜ਼ਰੂਰੀ ਹੈ ਕਿ ਮਨ ਨੂੰ ਅੰਦਰ ਲੈ ਜਾਈਏ। ਮਨ ਜਿਹੜਾ ਹੈ ਹਿਰਦੇ ਦਸਵਾਂ ਦੁਆਰ, ਦਸਵੇਂ ਦੁਆਰ ਦੇ ਵਿਚ ਜਾ ਕਰਕੇ ਮਨ ਦੁਆਰਾ ਅਸੀਂ ਨਾਮ ਲਖਾਈ ਜੀਓ, ਨਾਮ ਨੂੰ ਲੱਖ ਯਾਨੀ ਪ੍ਰਾਪਤ ਕਰ ਸਕਦੇ ਹਾਂ। ਕਾਰਨ ਕੀ ਹੈ? ਕਿਉਂਕਿ ਮਨ ਦੇ ਨਾਲ ਉਸ ਪਰਮਾਤਮਾ ਦੀ ਤਾਕਤ ਜਿਹੜੀ ਕਿ ਆਤਮਾ ਉਸ ਦਾ ਅੰਸ਼ ਹੈ, ਇਸ ਦੀ ਤਾਕਤ ਜਿਹੜੀ ਹੈ ਮਨ ਦੁਆਰਾ ਬਾਹਰ ਫੈਲੀ ਹੋਈ ਹੈ। ਤੋ ਸਾਰਾ ਮਜ਼ਮੂਨ ਜਿਹੜਾ ਹੈ ਦੂਸਰੀ ਤੁਕ ਦੇ ਵਿਚ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਦਿੰਦੇ ਨੇ ਕਿ ਅਗਰ ਤੂੰ ਮਨ ਔਰ ਤਨ ਦੇ ਨਾਲ ਗਾ ਲਏਗਾ ਤੇ ਤੈਨੂੰ ਪਰਮ ਸੁਖ ਦੀ ਪਰਮ ਸੁਖ ਕਿਹੜਾ ਸੀਗਾ ਅੰਤਰ ਦੇ ਵਿਚ ਦਸਵੇਂ ਦਵਾਰ ਤੇ ਉਸ ਨਾਮ ਦਾ ਪ੍ਰਗਟ ਹੋ ਜਾਣਾ ਉਸ ਪ੍ਰਕਾਸ਼ ਦਾ ਦੀਦਾਰ ਕਰਨਾ ਉਸ ਦੀ ਧੁਨ ਨੂੰ ਸੁਣਨਾ ਇਹ ਹੈ ਪਰਮ ਸੁਖ ਦੀ ਪ੍ਰਾਪਤੀ ਹਰ ਹਿਰਦੇ ਹਰ ਗੁਣ ਹਰ ਹਿਰਦੇ ਹਰੀ ਕਿੱਥੇ ਹੈਗਾ ਕਹਿੰਦਾ ਹਿਰਦੇ ਦੇ ਵਿਚ ਹਿਰਦੇ ਕਿਹੜਾ ਸੀਗਾ ਸੰਤਾ ਦਾ ਹਿਰਦੇ ਦਸਵਾਂ ਦਵਾਰ ਹੈ ਹਰ ਗੁਣ ਫਿਰ ਕਹਿੰਦਾ ਹਰੀ ਕੀ ਹੈ ਹਰ ਗੁਣ ਗੁਣ ਯਾਨੀ ਕਿ ਉਹ ਪਰਮਾਤਮਾ ਦਾ ਇੱਕ ਗੁਣ ਹੈ ਗਿਆਨ ਜੀਓ ਹੁਣ ਕਹਿੰਦੇ ਨੇ ਗਿਆਨ ਕੀ ਹੈ ਗਿਆਨ ਹੈ ਉਹ ਗੁਣ ਗਿਆਨ ਦਾ ਇੱਥੇ ਭਾਵ ਕੋਈ ਜਾਣਕਾਰੀ ਨਹੀਂ ਹੈ ਇੱਥੇ ਗਿਆਨ ਦਾ ਭਾਵ ਹੈ ਪ੍ਰਕਾਸ਼ ਯਾਨੀ ਕਿ ਪ੍ਰਕਾਸ਼ ਆ ਜਾਏ ਤੇ ਅੰਧਕਾਰ ਜਿਹੜਾ ਆਪਣੇ ਆਪ ਹੀ ਚਲਾ ਜਾਂਦਾ ਅਗਰ ਪ੍ਰਕਾਸ਼ ਨਹੀਂ ਹੈ ਤੇ ਅੰਧਕਾਰ ਮੌਜੂਦ ਹੈ ਦੋਨੋਂ ਇੱਕ ਜਗ੍ਹਾ ਇਕੱਠੇ ਨਹੀਂ ਲੈ ਸਕਦੇ ਜਿਸ ਤਰੀਕੇ ਦੇ ਨਾਲ ਨਹੁੰ ਹੈ ਔਰ ਨਾਮ ਹੈ ਦੋਵੇਂ ਵਿਰੋਧ ਹੈ ਇਕੱਠੇ ਨਹੀਂ ਵਸਦੇ ਉਸੇ ਤਰੀਕੇ ਦੇ ਨਾਲ ਪ੍ਰਕਾਸ਼ ਔਰ ਅੰਧਕਾਰ ਵੀ ਨਹੀਂ ਵਸਦੇ ਔਰ ਠੀਕ ਉਸੇ ਤਰੀਕੇ ਦੇ ਨਾਲ ਇਹ ਜੋ ਬਾਹਰ ਦਾ ਵਰਣਾਤਮਕ ਨਾਮ ਹੈ ਜਿਹੜਾ ਰੋਮ ਰੋਮ ਦੇ ਵਿਚ ਅਸੀਂ ਪੁਕਾਰਨਾ ਹੈ ਪੂਰਨ ਸਤਿਗੁਰੂ ਸਾਨੂੰ ਲਫ਼ਜ਼ ਦਿੰਦੇ ਨੇ ਨਾਮ ਦਿੰਦੇ ਨੇ ਸ਼ਬਦ ਦਿੰਦੇ ਨੇ ਉਸਦਾ ਕਾਰਨ ਕੀ ਹੈ ਕਿ ਤੁਸੀਂ ਇਸ ਸੰਸਾਰ ਦੇ ਵਿਚੋਂ ਨਿਕਲਣਾ ਹੈ ਯਾਨੀ ਕਿ ਇੱਕ ਵਿਧੀ ਹੈ ਇੱਕ ਸਾਧਨ ਹੈ ਇੱਕ ਸਾਧਨ ਨੂੰ ਵੀ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ ਕਿ ਸਾਡੇ ਕੋਲ ਇੱਕ ਕਾਰ ਹੈ ਕਾਰ ਸਾਧਨ ਹੈ ਪਰ ਕਾਰ ਮੰਜ਼ਿਲ ਨਹੀਂ ਹੈ ਮੰਜ਼ਿਲ ਕੋਈ ਹੋਰ ਹੈ ਇਸ ਸਾਧਨ ਦਾ ਇਸਤੇਮਾਲ ਕਰਕੇ ਅਸੀਂ ਮੰਜ਼ਿਲ ਤੇ ਪਹੁੰਚ ਜਾਣਾ ਅਸੀਂ ਸਤਿਗੁਰ ਦੇ ਕੋਲ ਆ ਕਰਕੇ ਜਦੋਂ ਨਾਮ ਲੈਂਦੇ ਹਾਂ ਲਫ਼ਜ਼ ਲੈ ਲੈਂਦੇ ਹਾਂ ਸ਼ਬਦ ਲੈ ਲੈਂਦੇ ਹਾਂ ਆਪਣੀ ਮੰਜ਼ਿਲ ਦਾ ਸਾਨੂੰ ਖਿਆਲ ਨਹੀਂ ਅਸੀਂ ਇੱਥੇ ਹੀ ਆ ਕਰਕੇ ਰੁਕ ਜਾਂਦੇ ਹਾਂ ਵਿਚਾਰ ਕਰਕੇ ਦੇਖੋ ਅਗਰ ਕਾਰ ਕਰਾਂਗੇ ਤੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਕਾਰ ਦੇ ਵਿਚ ਬੈਠ ਜਾਵਾਂਗੇ ਤਦ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਜਦ ਤੱਕ ਕਾਰ ਦੇ ਵਿਚ ਬੈਠ ਕਰਕੇ ਸਾਨੂੰ ਆਪਣੇ ਮੰਜ਼ਿਲ ਦੀ ਖ਼ਬਰ ਨਹੀਂ ਹੋਏਗੀ ਔਰ ਅਸੀਂ ਕਾਰ ਨੂੰ ਚਲਾਵਾਂਗੇ ਨਹੀਂ ਯਾਨੀ ਕਿ ਕਾਰ ਦਾ ਚੱਲਣਾ ਅਵਸ਼ ਹੈ ਸਿਰਫ ਨਾਮ ਨੂੰ ਲਫ਼ਜ਼ ਨੂੰ ਪੁਕਾਰ ਲੈਣ ਦੇ ਨਾਲ ਮੰਜ਼ਿਲ ਨਹੀਂ ਮਿਲੇਗੀ ਮੰਜ਼ਿਲ ਉਦੋਂ ਮਿਲੇਗੀ ਜਦੋਂ ਇਸ ਤਾਕਤ ਨੂੰ ਚਲਾਵਾਂਗੇ ਤਾਕਤ ਕਿੱਥੇ ਹੈਗੀ ਤਾਕਤ ਤੇ ਬਾਹਰ ਹੈ ਮਨ ਦੀ ਸੰਗਤ ਦੇ ਵਿਚ ਫਸੀ ਹੋਈ ਹੈ ਤੀਆਂ ਪੁੱਤਰ ਜ਼ਮੀਨ ਜਾਇਦਾਦ ਜੜ ਚੇਤਨ ਲੋਕ ਦੇ ਵਿਚ ਅਸੀਂ ਉਸ ਨੂੰ ਫਸਾ ਰੱਖਿਆ ਤੇ ਕਾਰ ਤੇ ਚੱਲ ਹੀ ਨਹੀਂ ਰਹੀ ਯਾਨੀ ਕਿ ਸਿਰਫ ਇੰਦਰੀ ਦਾ ਜਪ ਜਿਹੜਾ ਹੈ ਬਹੁਤ ਸਾਰੇ ਪੁੰਨ ਸਾਨੂੰ ਦੇ ਦੇਗਾ ਬਹੁਤ ਸਾਰੇ ਉੱਤਮ ਭੋਗੀ ਜੂਨਾ ਵੀ ਦੇ ਦੇਗਾ ਬਹੁਤ ਸਾਰੇ ਸੁਥਰੇ ਜਨਮ ਵੀ ਦੇ ਦੇਗਾ ਬਹੁਤ ਸਾਰੇ ਅਨੰਤ ਸਾਨੂੰ ਫਲ ਦੇ ਦੇਗਾ ਉਹਨਾਂ ਅਨੰਤ ਫਲਾਂ ਦੇ ਵਿਚੋਂ ਇੱਕ ਫਲ ਐਸਾ ਹੈ ਜਿਸ ਨੂੰ ਸ਼ਬਦ ਕਿਹਾ ਗਿਆ ਹੈ ਨਾਮ ਕਿਹਾ ਗਿਆ ਉਹ ਸਾਨੂੰ ਪ੍ਰਾਪਤ ਨਹੀਂ ਹੋਏਗਾ ਅਗਰ ਅਸੀਂ ਉੱਥੇ ਤੱਕ ਪਹੁੰਚਣਾ ਚਾਹੁੰਦੇ ਹਾਂ ਤੇ ਸਾਰੇ ਭਰਮ ਚੋਂ ਨਿਕਲਣਾ ਪਏਗਾ ਸਾਧਨ ਦਾ ਇਸਤੇਮਾਲ ਕਰਨਾ ਪਏਗਾ ਔਰ ਸਾਧਨ ਦੀ ਸੀਮਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਾਰ ਦੀ ਆਪਣੀ ਸੀਮਾ ਹੈ ਸੀਮਾ ਤੋਂ ਅੱਗੇ ਕਾਰ ਕੰਮ ਨਹੀਂ ਕਰ ਸਕਦੀ ਔਰ ਸੀਮਾ ਮੰਜ਼ਿਲ ਨਹੀਂ ਹੈ ਕਾਰ ਮੰਜ਼ਿਲ ਨਹੀਂ ਹੈ ਸਾਨੂੰ ਸਾਰਿਆਂ ਨੂੰ ਕੀ ਹੈ ਕਿ ਮੰਜ਼ਿਲ ਦੀ ਖ਼ਬਰ ਨੀ ਮੰਜ਼ਿਲ ਸਾਡੀ ਅਕਾਲ ਪੁਰਖ ਹੈ ਸਤਿਗੁਰੂ ਕੀ ਹੈ ਅਸੀਂ ਲਫ਼ਜ਼ਾਂ ਦੇ ਵਿਚ ਜਾਂ ਆਕਾਰ ਦੇ ਵਿਚ ਫਸ ਚੁੱਕੇ ਹਾਂ ਮਤ ਔਰ ਧਰਮ ਦੇ ਵਿਚ ਫਸ ਚੁੱਕੇ ਹਾਂ ਇਹ ਸਾਰੇ ਭਰਮ ਨੇ ਇਹਨਾਂ ਭਰਮਾਂ ਚੋਂ ਨਿਕਲ ਜਾਓ ਯਾਨੀ ਕਿ ਸਤਿਗੁਰੂ ਅਕਾਲ ਪੁਰਖ ਹੀ ਹੈ ਯਾਨੀ ਕਿ ਅਸੀਂ ਅਗਰ ਅਕਾਲ ਪੁਰਖ ਦਾ ਖਿਆਲ ਆਪਣੇ ਅੰਤਰ ਦੇ ਵਿਚ ਰੱਖਾਂਗੇ ਤੇ ਸਾਰਾ ਮਜ਼ਮੂਨ ਹੀ ਸਪਸ਼ਟ ਹੋ ਜਾਏਗਾ ਕਿ ਅਸੀਂ ਉਸ ਪ੍ਰਕਾਸ਼ ਨੂੰ ਪਕੜਨਾ ਹੈ ਉਸ ਆਵਾਜ਼ ਨੂੰ ਪਕੜਨਾ ਹੈ ਸਿਰਫ ਲਫ਼ਜ਼ ਨੂੰ ਜਪਣਾ ਨਹੀਂ ਹੈ ਲਫ਼ਜ਼ ਨੂੰ ਜਪਣ ਦੇ ਨਾਲ ਇਸ ਸੰਸਾਰ ਦੇ ਵਿਚ ਸਿਰਫ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਕਰਕੇ ਹੀ ਇਹ ਜੀਵਾਤਮਾ ਜਿਹੜੀ ਹੈ ਆਪਣੇ ਇਸ ਜਨਮ ਔਰ ਮਰਨ ਦੇ ਗੇੜ ਦੇ ਵਿਚੋਂ ਨਿਕਲ ਸਕਦੀ ਹੈ ਡਿਊਟੀਆਂ ਸਾਨੂੰ ਮਿਲਦੀਆਂ ਨੇ ਇਸ ਮੰਡਲ ਦੇ ਵਿਚ ਜਾਂ ਉਸ ਮੰਡਲ ਦੇ ਵਿਚ ਕੋਈ ਫਰਕ ਨਹੀਂ ਪੈ ਜਾਂਦਾ ਅਸੀਂ ਫਿਰ ਭਰਮ ਦੇ ਵਿਚ ਫਸ ਗਏ ਯਾਨੀ ਕਿ ਲੰਬੀਆਂ ਉਮਰਾਂ ਲੈ ਲਈਆਂ ਦੇਵ ਲੋਕ ਦੇ ਵਿਚ ਜਾਂ ਹੋਰ ਅਤਿ ਸੂਖਮ ਕਾਰਨ ਲੋਕਾਂ ਦੇ ਵਿਚ ਅਗਰ ਸਾਨੂੰ ਡਿਊਟੀ ਮਿਲ ਗਈ ਜਾਂ ਅਸੀਂ ਡਿਊਟੀ ਕਰਨ ਲੱਗ ਗਏ ਤੇ ਕਿਆ ਆਵਾਗਮਨ ਦੇ ਵਿਚੋਂ ਸਾਡੀ ਮੁਕਤੀ ਹੋ ਗਈ ਗੁਰੂ ਨਾਨਕ ਸਾਹਿਬ ਨੇ ਸਾਰੇ ਭਰਮ ਦੂਰ ਕੀਤੇ ਨੇ ਇਵਨ ਕਿ ਜਿਹੜੀ ਜੀਵਾਤਮਾ ਪਰਬ੍ਰਹਮ ਦੇ ਵਿਚ ਵੀ ਪਹੁੰਚ ਜਾਂਦੀ ਹੈ ਉਸ ਨੂੰ ਵੀ ਪੂਰਨ ਮੁਕਤੀ ਦੀ ਪ੍ਰਾਪਤੀ ਨਹੀਂ ਹੈ ਯਾਨੀ ਕਿ ਮਹਾਂਪਰਲੇ ਦੇ ਵੀ ਸੋਹੰਗ ਤੱਕ ਦੀ ਸ੍ਰਿਸ਼ਟੀ ਜਿਹੜੀ ਉਹ ਸਾਰੀ ਫਨਾ ਹੋ ਜਾਣੀ ਹੈ ਤੇ ਹੁਣ ਵਿਚਾਰ ਕਰਕੇ ਦੇਖੋ ਵੀ ਸੋਹੰਗ ਵੀ ਜਪਦੇ ਆ ਦੁਨੀਆਂ ਜਪਦੀ ਹੈ ਸੋਹੰਗ ਦੇ ਪਹੁੰਚੇ ਜਿਹੜੇ ਰਿਸ਼ੀ ਮੁਨੀ ਨੇ ਉਹ ਵੀ ਇਸ ਜਗਤ ਦੇ ਵਿਚ ਆ ਕਰਕੇ ਆਪਣਾ ਪੰਥ ਚਲਾ ਰਹੇ ਨੇ ਆਪਣੇ ਸ਼ਬਦ ਜਾਂ ਨਾਮ ਦਿੰਦੇ ਨੇ ਤੇ ਕਿੱਥੇ ਤੱਕ ਲੈ ਜਾਣਗੇ ਸੋਹੰਗ ਤੱਕ ਲੈ ਜਾਣਗੇ ਮਹਾਂਪਰਲੇ ਦੇ ਵਿਚ ਉਸਨੇ ਵੀ ਖਤਮ ਹੋ ਜਾਣਾ ਤੇ ਫਿਰ ਅਸੀਂ ਕਿਹੜੇ ਭਰਮ ਦੇ ਵਿਚ ਫਸੇ ਆ ਇਸ ਲੋਕ ਦੀਆਂ ਡਿਊਟੀਆਂ ਕਰਕੇ ਕਿਆ ਦੂਸਰੇ ਰੂਹਾਨੀ ਮੁਲਕਾਂ ਦੇ ਵੀ ਡਿਊਟੀਆਂ ਕਰਨ ਦੇ ਨਾਲ ਸਾਨੂੰ ਮੁਕਤੀ ਮਿਲ ਜਾਏਗੀ ਅਸੀਂ ਇੱਥੇ ਆ ਕਰਕੇ ਭਰਮਾਂ ਦੇ ਵਿਚ ਜਿਹੜੀਆਂ ਅਫਵਾਹਾਂ ਇਸ ਜਗ੍ਹਾ ਤੇ ਫੈਲਾਈਆਂ ਜਾਂਦੀਆਂ ਨੇ ਉਹਨਾਂ ਅਫਵਾਹਾਂ ਦੇ ਵਿਚ ਫਸ ਜਾਂਦੇ ਆ ਸਾਧ ਸੰਗਤ ਜੀ ਥੋੜਾ ਜਿਹਾ ਵਿਚਾਰ ਕਰਕੇ ਦੇਖੋ ਲੱਖਾਂ ਵਰਿਆਂ ਦੀ ਉਮਰ ਹੈ ਇਸ ਜਗਤ ਦੇ ਵਿਚ ਜਿਹੜੇ ਚਾਰ ਯੁਗਾਂ ਦੀ ਗਣਨਾ ਕਿਸ ਤਰੀਕੇ ਦੇ ਨਾਲ ਕੀਤੀ ਇਤਨੀ ਭਿਆਨਕ ਗਣਨਾ ਹੈ ਕਿ ਵਿਚਾਰ ਕਰਕੇ ਦੇਖੀਏ ਤੇ ਦਿਮਾਗ ਹੀ ਘੁੰਮਣ ਲੱਗ ਜਾਂਦਾ ਸੱਤ ਯੁਗ ਦੇ ਵਿਚ 4000 ਸਾਲ ਔਰ 800 ਸਾਲ 4800 ਸਾਲ ਔਰ ਤ੍ਰੇਤੇ ਦੇ ਵਿਚ 3600 ਸਾਲ ਔਰ ਦੁਆਪਰ ਦੇ ਵਿਚ 2400 ਸਾਲ ਔਰ ਕਾਲਯੁਗ ਦੇ ਵਿਚ 1200 ਸਾਲ ਕੁਲ ਮਿਲਾ ਕਰਕੇ 12000 ਸਾਲ ਦੀ ਗਣਨਾ ਇੱਕ ਚੌਕੜੀ ਯੁਗ ਦੀ ਬਣਦੀ ਆ। ਜਿਸ ਤਰ੍ਹਾਂ ਕਿ ਅਸੀਂ ਕਹਿੰਦੇ ਹਾਂ ਵੀ ਅਸੀਂ ਚਾਰ ਯੁਗਾਂ ਦੇ ਵਿਚ ਚੱਲ ਰਹੇ ਹਾਂ, ਚੌਥੇ ਯੁਗ ਯਾਨੀ ਕਿ ਕਾਲਯੁਗ ਦੇ ਵਿਚ ਚੱਲ ਰਹੇ ਹਾਂ, ਤੇ 12000 ਸਾਲ ਦੇ ਬਾਅਦ ਇਹ ਚੌਕੜੀ ਯੁਗ ਖਤਮ ਹੋ ਜਾਂਦਾ ਔਰ 12000 ਸਾਲ ਦੇ ਇਸ ਤਰੀਕੇ ਦੇ ਨਾਲ 998 ਚੌਕੜੀ ਯੁਗ ਜਦੋਂ ਬੀਤਦੇ ਨੇ ਉਸ ਵਕਤ ਇੱਕ ਦਿਨ ਬ੍ਰਹਮਾ ਦਾ ਜਿਹੜਾ ਹੈ ਖਤਮ ਹੁੰਦਾ ਔਰ ਬ੍ਰਹਮ ਦੀ ਰਾਤ ਜਿਹੜੀ ਹੈ ਉਹ ਫਿਰ ਇਸ ਤਰੀਕੇ ਦੀ 998 ਚੌਕੜੀ ਯੁਗ ਦੀ ਹੁੰਦੀ। ਯਾਨੀ ਕਿ ਉਸ 998 ਚੌਕੜੀ ਯੁਗ ਨੂੰ ਇੱਕ ਕਲਪ ਕਿਹਾ ਜਾਂਦਾ, ਇੱਕ ਕਲਪ ਬ੍ਰਹਮਾ ਦਾ ਰਾਤ ਹੈ, ਇੱਕ ਕਲਪ ਬ੍ਰਹਮਾ ਦਾ ਦਿਨ ਹੈ ਔਰ ਇਸ ਤਰੀਕੇ ਦੇ ਨਾਲ ਜਦੋਂ 100 ਵਰਸ਼ ਪੂਰੇ ਹੁੰਦੇ ਨੇ ਉਸ ਵਕਤ ਕਾਲ ਦੀ ਅਵਧੀ ਸਮਾਪਤ ਹੁੰਦੀ ਔਰ ਇਹ ਸ੍ਰਿਸ਼ਟੀ ਜਾ ਕਰਕੇ ਉਸ ਬ੍ਰਹਮ ਦੇ ਵਿਚ ਲੀਨ ਹੋ ਜਾਂਦੀ ਹੈ। ਤੋ ਹੁਣ ਵਿਚਾਰ ਕਰਕੇ ਦੇਖੋ ਕਿ ਅਸੀਂ ਕਿਹੜੇ ਚੌਕੜੀ ਯੁਗ ਚ ਬੈਠੇ ਹਾਂ, ਕਿਸੇ ਨੂੰ ਕੋਈ ਖਬਰ ਨਹੀਂ ਹੈ ਔਰ ਇਹ ਜਿਹੜਾ 12000 ਸਾਲ ਦਾ ਗਣਨਾ ਹੈ ਇਹ ਵੀ ਇਨਸਾਨੀ ਜਨਮ ਦੇ 365 ਦਿਨ ਜਿਹੜੇ ਨੇ ਉਹ ਦੇਵੀ ਦੇਵਤਿਆਂ ਦੇ ਇਹੋ ਜਿਹੇ 12000 ਸਾਲ ਦੇ ਸਿਰਫ ਇੱਕ ਦਿਨ ਔਰ ਇੱਕ ਰਾਤ ਹੈ। ਤੇ ਅਗਰ ਅਸੀਂ ਤ੍ਰੇਤੇ ਯੁਗ ਦੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਪੂਜਾ ਕਰ ਰਹੇ ਹਾਂ ਤੇ 25.5 ਲੱਖ ਸਾਲ ਤੋਂ ਵੱਧ ਸਮਾਂ ਹੋ ਚੁੱਕਾ, ਸਾਨੂੰ ਪਤਾ ਹੀ ਨਹੀਂ ਕਿ ਇਹ ਸ੍ਰਿਸ਼ਟੀ ਕਿਧਰ ਨੂੰ ਜਾ ਰਹੀ ਹੈ, ਕਦੋਂ ਆਈ ਔਰ ਕੀ ਹੋਇਆ। ਰਿਸ਼ੀ ਮੁਨੀਆਂ ਨੇ ਆ ਕਰਕੇ ਇਹ ਸਾਰੀ ਬਾਣੀ ਜਿਹੜੀ ਹੈ, ਜਿਹੜੀਆਂ ਵੀ ਕਿਤਾਬਾਂ ਮੌਜੂਦ ਨੇ ਇਹ ਪਹਿਲੇ ਮੰਡਲ ਦੀਆਂ ਨੇ ਕਿਤਾਬਾਂ, ਯਾਨੀ ਕਿ ਆਗਿਆ ਚੱਕਰ ਯਾਨੀ ਕਿ ਜਿੱਥੇ ਕਿ ਕਾਲ ਦਾ ਆਪਣਾ ਮੌਜੂਦ ਹੈ ਉਸ ਦੀ ਤਾਕਤ ਨੂੰ ਲੈ ਕਰਕੇ ਇਹ ਅਵਤਾਰ ਆਏ ਔਰ ਇਨ੍ਹਾਂ ਨੇ ਇਹ ਸਾਰੇ ਭੇਦਾਂ ਨੂੰ ਪ੍ਰਗਟ ਕੀਤਾ। ਸੱਚਖੰਡ ਦਾ ਜਿਹੜਾ ਭੇਦ ਹੈ ਜਿਹੜਾ ਸੱਚਖੰਡ ਤੋਂ ਆਏਗਾ ਉਸੇ ਨੂੰ ਪ੍ਰਗਟ ਕਰ ਸਕਦਾ, ਦੂਸਰਾ ਕਿਵੇਂ ਪ੍ਰਗਟ ਕਰ ਸਕਦਾ। ਅਸੀਂ ਕਸ਼ਮੀਰ ਗਏ ਨਹੀਂ, ਉਸ ਦੀ ਹਵਾ ਦਾ ਪਤਾ ਨਹੀਂ, ਪਹਾੜ ਦਾ ਪਤਾ ਨਹੀਂ, ਜਲਵਾਯੂ ਦਾ ਪਤਾ ਨਹੀਂ, ਤੇ ਕਿਸ ਤਰੀਕੇ ਦੇ ਨਾਲ ਆ ਕਰਕੇ ਅਸੀਂ ਕਿਸੇ ਨੂੰ ਸਮਝਾ ਸਕਦੇ ਹਾਂ ਜਾਂ ਉਸ ਦੇ ਰਸਤੇ ਨੂੰ ਦੱਸ ਸਕਦੇ ਹਾਂ। ਉਸ ਦਾ ਰਸਤਾ ਉਹੀ ਦੱਸੇਗਾ ਜਿਹੜਾ ਕਿ ਕਸ਼ਮੀਰ ਦੀ ਸੈਰ ਕਰ ਚੁੱਕਾ ਔਰ ਆਵਾ ਮਤਲਬ ਬਾਰ ਬਾਰ ਉੱਥੇ ਆਉਂਦਾ ਜਾਂਦਾ, ਉਸ ਨੂੰ ਰਸਤੇ ਦੀ ਹਰ ਖਬਰ ਹੈ ਕਿ ਕਿਹੜੀ ਰੁਕਾਵਟ ਆਏਗੀ, ਕਿਸ ਜਗ੍ਹਾ ਰੁਕਣਾ ਔਰ ਕਿਸ ਤਰੀਕੇ ਦੇ ਨਾਲ ਅਸੀਂ ਉੱਥੇ ਪਹੁੰਚ ਸਕਦੇ ਹਾਂ, ਤਾਂ ਹੀ ਜਾ ਕਰਕੇ ਅਸੀਂ ਉਸ ਪਰਮ ਸੁੱਖ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਸਕਦੇ ਹਾਂ। ਇਸ ਭਿਆਨਕ ਸਮੇਂ ਦੀ ਗਣਨਾ ਦੇ ਵਿੱਚੋਂ ਵਿਚਾਰ ਕਰਕੇ ਦੇਖੋ, ਅਸੀਂ ਨਿਕਲਣ ਦੀ ਅੱਜ ਤੱਕ ਕੋਸ਼ਿਸ਼ ਨਹੀਂ ਕੀਤੀ। ਅਨੰਦ ਕਾਲ ਤੋਂ ਇਹ ਜੀਵਾਤਮਾ ਇਨ੍ਹਾਂ ਮੁਲਕਾਂ ਦੇ ਵਿੱਚ ਕੈਦ ਕੀਤੀ ਗਈ, ਤਨ ਔਰ ਮਨ ਦਾ ਪਿੰਜਰਾ ਹਰ ਮੁਲਕ ਦੇ ਵਿੱਚ ਮੌਜੂਦ ਹੈ। ਜਿਹੜੇ ਰੂਹਾਨੀ ਡਿਊਟੀਆਂ ਦੇ ਰਹੇ ਨੇ ਉੱਤੇ ਮੰਡਲਾਂ ਦੇ ਵਿੱਚ ਵਿਚਾਰ ਕਰਕੇ ਦੇਖੋ, ਕਿਆ ਉਹਨਾਂ ਦੇ ਨਾਲ ਤਨ ਔਰ ਮਨ ਦਾ ਪਿੰਜਰਾ ਨਹੀਂ ਹੈਗਾ, ਤੇ ਫਿਰ ਕਿਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਸਾਨੂੰ ਮੁਕਤੀ ਮਿਲ ਗਈ ਜਾਂ ਸਾਨੂੰ ਆਜ਼ਾਦੀ ਮਿਲ ਗਈ ਜਾਂ ਆਵਾਗਮਨ ਤੋਂ ਮੁਕਤ ਹੋ ਗਏ। ਇਹ ਇਤਨਾ ਸਸਤਾ ਔਰ ਹਲਕਾ ਮਜ਼ਬੂਨ ਹੁੰਦਾ ਤੇ ਸ੍ਰਿਸ਼ਟੀ ਕਦ ਦੀ ਖਾਲੀ ਹੋ ਚੁੱਕੀ ਹੁੰਦੀ। ਇਹ ਤੇ ਗੁਰੂ ਸਾਹਿਬਾਂ ਦੀ ਵਡਿਆਈ ਹੈ ਕਿ ਇਸ ਜਨਮ ਦੇ ਵਿੱਚ ਆ ਕਰਕੇ ਮਨੁੱਖੀ ਜੂਨ ਦੇ ਵਿੱਚ ਅਸੀਂ ਉਹਨਾਂ ਦਾ ਜਦੋਂ ਹੁਕਮ ਨਹੀਂ ਮੰਨਦੇ ਤੇ ਥੋੜਾ ਬਹੁਤ ਕਾਰ ਵਿਵਹਾਰ ਕਿਸੇ ਤਰੀਕੇ ਦੇ ਨਾਲ ਕਰਵਾ ਕਰਕੇ ਡਿਊਟੀਆਂ ਦੇ ਕਰਕੇ ਸਾਨੂੰ ਉਤਲੇ ਮੰਡਲਾਂ ਤੇ ਲੈ ਜਾਂਦੇ ਨੇ, ਉੱਥੇ ਜਾ ਕਰਕੇ ਫਿਰ ਇਹ ਕਿਰਿਆ ਦੁਹਰਾਈ ਜਾਂਦੀ ਹੈ। ਹੁਣ ਵਿਚਾਰ ਕਰਕੇ ਦੇਖੋ ਇਸ ਮਨੁੱਖੇ ਜਨਮ ਦੀ ਕਿਤਨੀ ਉਮਰ ਹੈ ਕਾਲਯੁਗ ਦੇ ਵਿੱਚ। ਕਾਲਯੁਗ ਦੇ ਵਿੱਚ ਸਭ ਤੋਂ ਵੱਡੀ ਦੇਣ ਹੈ ਕਿ ਸਭ ਤੋਂ ਘੱਟ ਸਮੇਂ ਦੇ ਵਿੱਚ ਸਭ ਤੋਂ ਵੱਡੇ ਫਲ ਦੀ ਯਾਨੀ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਸਤਯੁਗ ਦੇ ਵਿੱਚ ਹਜ਼ਾਰਾਂ ਸਾਲ ਤਪ ਕੀਤਾ ਰਿਸ਼ੀ ਮੁਨੀਆਂ ਨੇ, ਉਸ ਦੇ ਬਾਅਦ ਵੀ ਉਹਨਾਂ ਨੂੰ ਇਹ ਸ਼ਬਦ ਯਾਨੀ ਕਿ ਪ੍ਰਕਾਸ਼ ਔਰ ਆਵਾਜ਼ ਨਹੀਂ ਸੀ ਮਿਲੀ। ਉਹ ਤ੍ਰੇਤਾ ਦੁਆਪਰ ਯੁਗ ਦੇ ਬਾਅਦ ਅੱਜ ਕਾਲਯੁਗ ਦੇ ਵਿੱਚ ਉਮਰ ਕਿਤਨੀ ਰਹਿ ਗਈ ਹੈ? 100 ਸਾਲ ਵੀ ਕਹੀ ਜਾਂਦੀ ਹੈ, ਪਰ ਇਸ ਵਕਤ 50-60 ਸਾਲ ਤੋਂ ਉੱਤੇ ਕੌਣ ਕੱਟ ਸਕਦਾ? ਬੈਠ ਹੀ ਨਹੀਂ, ਅਗਰ ਹੈ ਵੀ ਹੈ ਤੇ ਅਸੀਂ ਆਪਣਾ ਕੰਮ ਨਹੀਂ ਕਰ ਸਕਦੇ, ਭਜਨ ਨਹੀਂ ਕਰ ਸਕਦੇ, ਸੰਸਾਰ ਚੋਂ ਨਿਕਲ ਨਹੀਂ ਸਕਦੇ। ਇਤਨੀ ਮਮਤਾ ਵਧੀ, ਜਿੱਥੇ ਮਨ ਇਤਨਾ ਫੈਲਿਆ ਹੋਇਆ ਉੱਥੇ ਵਿਚਾਰ ਕਰਕੇ ਦੇਖੋ ਕਿ ਉਤਨਾ ਹੀ ਵੱਡਾ ਫਲ ਵੀ ਹੈ। ਅਗਰ ਅਸੀਂ ਆਪਣੇ ਸਤਿਗੁਰ ਦੇ ਹੁਕਮ ਨੂੰ ਮੰਨ ਲਈਏ, ਜੋ ਹੁਕਮ ਕਰਦੇ ਨੇ ਉਸ ਦੇ ਉੱਪਰ ਕੁਰਬਾਨ ਹੋ ਜਾਈਏ, ਤੇ ਇਹ ਸ੍ਰਿਸ਼ਟੀ ਨੂੰ ਅਸੀਂ ਬੜੀ ਅੱਛੀ ਤਰੀਕੇ ਨਾਲ ਬੜੀ ਆਸਾਨੀ ਦੇ ਨਾਲ 10-15-20 ਸਾਲਾਂ ਦੇ ਵਿੱਚ ਪਾਰ ਕਰ ਸਕਦੇ ਹਾਂ। ਤੇ ਵਿਚਾਰ ਕਰਕੇ ਦੇਖੋ, ਅਗਰ ਅਸੀਂ 10-15-20 ਸਾਲਾਂ ਦੇ ਵਿੱਚ ਇਸ ਮਜ਼ਮੂਨ ਨੂੰ ਪ੍ਰਾਪਤ ਨਹੀਂ ਕਰ ਸਕੇ ਤੇ ਰੂਹਾਨੀ ਮੰਡਲਾਂ ਦੇ ਵਿੱਚ ਜਿੱਥੇ ਕਿ ਉਮਰ ਹੀ ਲੱਖਾਂ ਵਰਿਆਂ ਦੀ ਹੈ, ਕਦੋਂ ਔਰ ਕਿਹੜੇ ਯੁਗ ਕਾਲ ਦੇ ਵਿੱਚ ਅਸੀਂ ਪਾਰ ਕਰ ਪਾਵਾਂਗੇ? ਕਿਤਨਾ ਵੱਡਾ ਪਰਮ ਹੈ! ਬ੍ਰਹਮ ਦੀਆਂ ਅਸੰਖ ਮੋਹਰੀਆਂ ਨੇ, ਬੜੀਆਂ ਸੁੰਦਰ ਸੁੰਦਰ ਮੋਹਰੀਆਂ ਨੇ ਔਰ ਉਹਨਾਂ ਸੁੰਦਰ ਮੋਹਰੀਆਂ ਦੇ ਵਿੱਚ ਹੀ ਅਸੀਂ ਫਸੇ ਹੋਏ ਹਾਂ। ਕਿਆ ਦੇਵ ਲੋਕ ਦੇ ਵਿੱਚ ਭੋਗੀ ਜੂਨਾਂ ਦੇ ਵਿੱਚ ਜਾਣਾ ਪਸੰਦ ਕਰਦੇ ਹੋ? ਇਸ ਮੁਲਕ ਦੇ ਵਿੱਚ ਰਹਿ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਬਹੁਤ ਸੁੱਖ ਹੈ, ਬੜਾ ਆਨੰਦ ਹੈ, ਜਿੱਥੇ ਇਤਨਾ ਦੁੱਖ ਹੈ ਔਰ ਇਤਨੇ ਦੁੱਖ ਦੇ ਬਾਵਜੂਦ ਅਸੀਂ ਪਰਮਾਤਮਾ ਦੇ ਪ੍ਰਤੀ ਅਸਖਤ ਨਹੀਂ ਹੋ ਸਕੇ, ਪਿਆਰ ਪੈਦਾ ਨਹੀਂ ਕਰ ਸਕੇ, ਤੇ ਜਿੱਥੇ ਇਹੋ ਜਿਹੇ ਦੁੱਖ ਹੀ ਨਹੀਂ ਯਾਨੀ ਕਿ ਪੇਟ ਨਹੀਂ ਹੈ, ਪੇਟ ਨਹੀਂ ਹੈ ਤੇ ਰੋਜ਼ਗਾਰ ਵੀ ਨਹੀਂ ਹੈ, ਇਹ ਪੇਟ ਰੋਜ਼ਗਾਰ ਨਹੀਂ ਹੈ ਤੇ ਅੱਗੇ ਆਉਣ ਵਾਲੀ ਜਨਰੇਸ਼ਨ ਵੀ ਨਹੀਂ ਹੈ, ਤੇ ਸਾਰੇ ਦੁੱਖਾਂ ਤੋਂ ਬਚ ਗਏ, ਸਿਰਫ ਭੋਗ ਹੀ ਭੋਗ ਮੌਜੂਦ ਹੈ। ਉਤਨੇ ਭੋਗ ਨੂੰ ਭੋਗਦੇ ਹੋਏ ਕਿਸ ਤਰੀਕੇ ਦੇ ਨਾਲ ਇੱਕ ਜੀਵਾਤਮਾ ਜਿਹੜੀ ਹੈ ਪਰਮਾਤਮਾ ਦੀ ਅਸਕਤੀ ਪੈਦਾ ਕਰ ਲੇਗੀ ਔਰ ਉਹਨਾਂ ਮੰਡਲਾਂ ਤੋਂ ਅੱਗੇ ਚਲੀ ਜਾਏਗੀ? ਅਗਰ ਬ੍ਰਹਮ ਉਹਨਾਂ ਮੰਡਲਾਂ ਨੂੰ ਪਾਰ ਕਰ ਸਕਦਾ ਹੁੰਦਾ ਤੇ ਬ੍ਰਹਮਾ ਜੀ ਨੂੰ ਇਹ ਕੰਮ ਕਰਨ ਦੀ ਕੀ ਲੋੜ ਸੀ? ਕਿਆ ਉਹਨਾਂ ਨੂੰ ਗਿਆਨ ਨਹੀਂ ਕਿ ਇਹ ਪਰ ਬ੍ਰਹਮ ਮੇਰੇ ਕੋਲ ਹੈ ਔਰ ਪਰਮ ਬ੍ਰਹਮ ਤੋਂ ਅੱਗੇ ਜੋ ਹੈ ਸੱਚਖੰਡ ਮੌਜੂਦ ਹੈ? ਉਹ ਜਦ ਇਤਨੇ ਭਰਮ ਦੇ ਵਿੱਚ ਮੌਜੂਦ ਹੈ, ਉਹਨਾਂ ਦੀ ਆਸਕਤੀ ਇਤਨੀ ਹੈ, ਸੰਸਾਰ ਦੇ ਵਿੱਚ ਅਗਰ ਤੁਸੀਂ ਸਮਝਾਉਣ ਲੱਗੋਗੇ ਤੇ ਚਾਰੋਂ ਵੇਦ ਪੜ੍ਹ ਕਰਕੇ ਤੁਹਾਨੂੰ ਸੁਣਾ ਦੇਣਗੇ। ਯਾਨੀ ਕਿ ਇਤਨਾ ਗਿਆਨ ਉਹਨਾਂ ਨੇ ਸੰਸਾਰ ਨੂੰ ਦਿੱਤਾ ਕਿ ਕਈ ਜਨਮ ਲੈ ਕਰਕੇ ਅਸੀਂ ਇਨ੍ਹਾਂ ਵੇਦਾਂ ਦੇ ਗਿਆਨਾਂ ਦੇ ਵਿੱਚ ਪੂਰੇ ਉਤਰ ਹੀ ਨਹੀਂ ਸਕਦੇ। ਇਤਨਾ ਵੱਡਾ ਭਰਮ ਇਸ ਕਾਲ ਦਾ ਫੈਲਾਇਆ ਹੋਇਆ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਦਾਅਵਾ ਕਰਦੇ ਹਾਂ ਕਿ ਉਤਲੇ ਮੰਡਲਾਂ ਦੇ ਵਿੱਚ ਜਾ ਕਰਕੇ ਅਸੀਂ ਉਹਨਾਂ ਮੰਡਲਾਂ ਨੂੰ ਪਾਰ ਕਰ ਲਵਾਂਗੇ। ਇਸ ਮੰਡਲ ਦਾ ਨਿਯਮ ਹੈ ਕਿ ਇਸ ਕਬਰ ਦੇ ਵਿੱਚ ਜਿਸ ਜਗ੍ਹਾ ਅਸੀਂ ਬੈਠੇ ਹੋਏ ਹਾਂ ਅਸੀਂ ਇਹਦੇ ਚੋਂ ਨਿਕਲ ਨਹੀਂ ਸਕਦੇ। ਬਹੁਤ ਵੱਡਾ ਔਰ ਔਖਾ ਮਜਮੂਨ ਹੈ, ਇਤਨਾ ਸੌਖਾ ਨਹੀਂ ਹੈ ਕਿ ਨੌ ਦੁਆਰਿਆਂ ਚੋਂ ਨਿਕਲ ਕਰਕੇ ਦਸਵੇਂ ਦੁਆਰ ਅੱਖ ਬੰਦ ਕਰਕੇ ਅਸੀਂ ਨਿਕਲ ਜਾਵਾਂਗੇ। ਇਹ ਤੇ ਜ਼ਿੰਦਗੀ ਭਰ ਲੜਾਈ ਦਾ ਵਿਸ਼ਾ ਹੈ। ਅਨੰਤ ਕਾਲ ਤੋਂ ਜੀਵਾਤਮਾ ਜਦੋਂ ਵੀ ਮਨੁੱਖੇ ਜਨਮ ਵਿਚ ਆਉਂਦੀ ਹੈ, ਪਰਮਾਤਮਾ ਦੀ ਜਿਤਨੀ ਆਸਕਤੀ ਪੈਦਾ ਕਰਦੀ ਹੈ ਉਸੀ ਦੇ ਅਨੁਸਾਰ ਇਸ ਨੂੰ ਮਨੁੱਖੇ ਜਨਮ ਦੀ ਔਰ ਸਤਿਗੁਰੂ ਦੀ ਜੋ ਹੈ ਦਿਆਤ ਦਿੱਤੀ ਜਾਂਦੀ ਹੈ ਔਰ ਜਿਤਨੀ ਇਹ ਮਿਹਨਤ ਕਰਦੀ ਹੈ ਉਸੀ ਦੇ ਹਿਸਾਬ ਨਾਲ ਇਹ ਨੌ ਦੁਆਰਿਆਂ ਨੂੰ ਖਾਲੀ ਕਰਦੀ ਹੈ। ਤੇ ਕੋਈ ਇਹ ਜਨਰਲ ਜਾਂ ਸਿਰਫ ਮੌਖਿਕ ਕਹਿਣ ਦੀਆਂ ਗੱਲਾਂ ਨੇ ਕਿ ਨੌ ਦੁਆਰਿਆਂ ਚੋਂ ਨਿਕਲ ਕੇ ਦਸਵੇਂ ਪਹੁੰਚ ਜਾਓ, ਇਹ ਮਿਹਨਤ ਦਾ ਵਿਸ਼ਾ ਹੈ, ਕਮਾਈ ਦਾ ਵਿਸ਼ਾ ਹੈ, ਗੱਲਾਂ ਦਾ ਵਿਸ਼ਾ ਨਹੀਂ। ਅਸੀਂ ਗੱਲਾਂ ਦੇ ਵਿੱਚ ਫਸੇ ਹਾਂ ਤੇ ਰੂਹਾਨੀ ਮੰਡਲਾਂ ਦੀਆਂ ਡਿਊਟੀਆਂ ਦੀਆਂ ਕਲਪਨਾ ਆਪਣੇ ਦਿਮਾਗ ਦੇ ਵਿੱਚੋਂ ਕੱਢ ਦੋ। ਬਹੁਤ ਵੱਡਾ ਭਰਮ ਹੈ, ਇਸ ਭਰਮ ਦੇ ਵਿੱਚੋਂ ਕੋਈ ਵੀ ਨਹੀਂ ਕੱਢ ਸਕਣ ਲੱਗਾ। ਅਗਰ ਅਸੀਂ ਆਪਣਾ ਇੱਕ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੂੰ ਨਹੀਂ ਮਿਲ ਸਕਿਆ ਤੇ ਫਿਰ ਇਹ ਸਮਝ ਲਓ ਕੱਲ ਕਦੀ ਵੀ ਨਹੀਂ ਆਇਆ। ਰੂਹਾਨੀ ਮੰਡਲਾਂ ਚੋਂ ਨਿਕਲਣਾ ਬਹੁਤ ਹੀ ਮੁਸ਼ਕਲ ਹੈ। ਇਹ ਤੇ ਸਤਿਗੁਰੂ ਦੀ ਵਡਿਆਈ ਹੈ ਕਿ ਰੂਹਾਨੀ ਮੰਡਲਾਂ ਚੋਂ ਹੋਰ ਅੱਗੇ ਲੈ ਜਾਂਦੇ ਨੇ, ਪਰ ਅਸੀਂ ਆਪਣਾ ਵਿਸ਼ੇ ਖੁਦ ਹੀ ਲੰਬਾ ਕਰ ਲਿਆ। ਇਸ ਪਰਮਾਤਮਾ ਨੂੰ ਮਿਲਣ ਵਾਸਤੇ ਕਲਯੁਗ ਇੱਕ ਦੇਣ ਹੈ, ਇੱਕ ਰਹਿਮਤ ਹੈ। ਇੱਕ ਛੋਟੀ ਜਿਹੀ ਉਮਰ ਦੇ ਵਿੱਚ, ਛੋਟੇ ਜਿਹੇ ਸਮੇਂ ਕਾਲ ਦੇ ਵਿੱਚ ਅਸੀਂ ਪਰਮ ਪਦ ਦੀ ਪ੍ਰਾਪਤੀ ਕਰਕੇ ਆਪਣੇ ਆਪ ਨੂੰ ਆਵਾਗਮਨ ਤੋਂ ਮੁਕਤ ਕਰ ਲੈਂਦੇ ਹਾਂ। ਔਰ ਇਹ ਸਾਰਾ ਮਜ਼ਮੂਨ ਜਿੰਦੇ ਜੀ ਦਾ ਹੈ, ਅੱਖ ਬੰਦ ਹੋਣ ਦੇ ਬਾਅਦ ਦਾ ਕੋਈ ਮਜ਼ਮੂਨ ਨਹੀਂ ਹੈ, ਨਾ ਹੀ ਰੂਹਾਨੀ ਮੰਡਲਾਂ ਦੀ ਕੋਈ ਕਲਪਨਾ ਕਰਨ ਦਾ ਵਿਸ਼ੇ ਹੈ। ਇਹ ਤੇ ਸਤਿਗੁਰ ਦੀ ਆਪਣੀ ਮਰਜ਼ੀ ਹੈ। ਇਸ ਕਰਕੇ ਜਿੰਦੇ ਜੀ ਸਾਡਾ ਫਰਜ਼ ਬਣ ਜਾਂਦਾ ਕਿ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ। ਤੇ ਗੁਰੂ ਨਾਨਕ ਸਾਹਿਬ ਨੇ ਪਹਿਲੀ ਤੁਕ ਦੇ ਵਿੱਚ ਜਿਹੜੀ ਧਰਮ ਲਫ਼ਜ਼ ਦਾ ਇਸਤੇਮਾਲ ਕੀਤਾ, ਧਰਮ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਧਰਮ ਕਿਸ ਨੂੰ ਕੀਤਾ ਕਿਹਾ ਗਿਆ। ਧਰਮ ਬੈਲ ਜਿਹੜਾ ਕਿਹਾ ਜਿਸ ਨੇ ਸਤਯੁਗ ਨੂੰ ਚੁੱਕਿਆ ਸੀ, ਉਸਦਾ ਕਾਰਨ ਕੀ ਹੈ? ਅਸੀਂ ਧਰਮ ਕਿਸ ਨੂੰ ਸਮਝਦੇ ਹਾਂ? ਕੋਈ ਹਿੰਦੂ ਕਹਿੰਦਾ, ਕੋਈ ਸਰਦਾਰ, ਕੋਈ ਮੁਸਲਮਾਨ, ਕੋਈ ਕੁਛ, ਕੋਈ ਕੁਛ। ਇਹ ਜਿਹੜੇ ਜਿਤਨੇ ਵੀ ਧਰਮ ਬਣੇ ਹੋਏ ਨੇ, ਜਿਤਨੇ ਵੀ ਮਤ ਇਸ ਸੰਸਾਰ ਦੇ ਵਿੱਚ ਚੱਲ ਰਹੇ ਨੇ, ਇਹ ਮਨ ਦੇ ਯਾਨੀ ਕਿ ਕਾਲ ਦੇ ਚਲਾਏ ਹੋਏ ਨੇ। ਪਰਮਾਤਮਾ ਦਾ ਜੋ ਅੰਸ਼ ਹੈ ਆਤਮਾ, ਉਸ ਦਾ ਕੋਈ ਵੀ ਵਿਸ਼ੇ ਨਹੀਂ, ਨਾ ਸਤਿਗੁਰ ਦਾ ਵਿਸ਼ੇ ਹੈ। ਇਹ ਜਿਤਨੇ ਵੀ ਵਿਸ਼ੇ ਨੇ, ਇਹ ਸਰੀਰ, ਮਨ ਔਰ ਸਰੀਰ ਦੇ ਨਾਲ ਸੰਬੰਧ ਰੱਖਦੇ ਨੇ ਔਰ ਸਰੀਰ ਜਿਹੜਾ ਹੈ ਸੰਸਾਰ ਦੇ ਨਾਲ ਸੰਬੰਧ ਰੱਖਦਾ। ਅਗਰ ਇਸ ਵਿਚਾਰ ਕਰੋ, ਸਰੀਰ ਨਾ ਹੋਏ ਤੇ ਫਿਰ ਸੰਸਾਰ ਕਿਸ ਕੰਮ ਦਾ? ਪਸ਼ੂ ਪਰਿੰਦਿਆਂ ਦੀ ਜੂਨ ਵਿੱਚ ਚਲੇ ਗਏ ਤੇ ਸੰਸਾਰ ਹੈ ਵਾ ਜਾਂ ਨਹੀਂ ਹੈ, ਉਸ ਦਾ ਉਹਨਾਂ ਤੋਂ ਇਸ ਦਾ ਬੋਧ ਨਹੀਂ ਹੈ। ਸਿਰਫ ਮਨੁੱਖ ਜੀਵਨ ਦੇ ਵਿੱਚ ਆ ਕਰਕੇ ਸੰਸਾਰ ਦਾ ਬੋਧ ਯਾਨੀ ਕਿ ਗਿਆਨ ਪ੍ਰਾਪਤ ਹੁੰਦਾ। ਇਸੀ ਕਰਕੇ ਵਿਚਾਰ ਕਰਕੇ ਦੇਖੋ, ਇਹ ਤਿੰਨੋਂ ਜਿਹੜੇ ਨੇ ਇਹ ਇੱਕੋ ਹੀ ਪਰਿਵਾਰ ਦੇ ਨੇ, ਮਨ, ਬੁੱਧੀ, ਇਹ ਸਰੀਰ ਔਰ ਇਹ ਜਿਹੜਾ ਸੰਸਾਰ ਹੈ, ਇੱਕੋ ਹੀ ਪਰਿਵਾਰ, ਇੱਕੋ ਹੀ ਤਾਤੂ ਹੈ ਔਰ ਇੱਕੋ ਹੀ ਇਹ ਸਾਰੇ ਜਿਹੜੇ ਨੇ ਮਿਲੇ ਹੋਏ ਨੇ, ਔਰ ਇਹਨਾਂ ਦਾ ਕੰਮ ਕੀ ਹੈ? ਇਸ ਖਿਲਾੜੀ ਦਾ, ਇਸ ਜੀਵਾਤਮਾ ਨੂੰ ਪਰਮਾ ਕਰਕੇ ਰੱਖਣਾ। ਸੋ ਇਹ ਧਰਮ ਨਹੀਂ ਹੈ ਜਿਹੜੇ ਕਿ ਅਸੀਂ ਨਾਮ ਰੱਖੇ ਹੋਏ ਨੇ। ਆਤਮਾ ਦਾ ਧਰਮ ਸਿਰਫ ਇੱਕੋ ਹੈ, ਪਰਮਾਤਮਾ। ਉਹਦੀ ਇੱਕੋ ਹੀ ਜ਼ਰੂਰਤ ਹੈ, ਇੱਕੋ ਹੀ ਆਵਸ਼ਕਤਾ ਹੈ, ਪਰਮਾਤਮਾ। ਕਿਸੇ ਵੀ ਯੁੱਗ ਦੇ ਵਿੱਚ, ਕਿਸੇ ਵੀ ਕਾਲ ਦੇ ਵਿੱਚ, ਕਿਸੇ ਵੀ ਸਮੇਂ ਦੇ ਵਿੱਚ ਜਦੋਂ ਇਸ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਤੇ ਉਹ ਸਦਾ ਲਈ ਆਵਾਗਮਨ ਤੋਂ ਮੁਕਤ ਹੋ ਜਾਂਦੀ ਹੈ। ਅਗਰ ਪਰਮਾਤਮਾ ਨਹੀਂ ਮਿਲਿਆ ਤੇ ਜਿਤਨੀਆਂ ਮਰਜ਼ੀ ਮਹਾਨ ਡਿਊਟੀਆਂ ਦਿਓ, ਚਾਹੇ ਇਸ ਮੁਲਕ ਦੇ ਵਿੱਚ ਦਿਓ, ਚਾਹੇ ਰੂਹਾਨੀ ਮੁਲਕਾਂ ਦੇ ਵਿੱਚ ਦਿਓ, ਪੂਰਨ ਸਤਿਗੁਰਾਂ ਨੂੰ ਬਿਠਾ ਕਰਕੇ ਉਹਨਾਂ ਦੇ ਕੋਲ ਬੈਠੇ ਰਹੋ ਸਾਰੀ ਉਮਰ, ਅਨੰਤ ਕਾਲ ਤੱਕ। ਅਗਰ ਪਰਮਾਤਮਾ ਨਹੀਂ ਮਿਲਿਆ, ਅਗਰ ਪ੍ਰਕਾਸ਼ ਨਹੀਂ ਮਿਲਿਆ, ਅਗਰ ਉਸ ਧੁਨ ਨੂੰ ਨਹੀਂ ਸੁਣਿਆ ਤੇ ਸਮਝ ਲਓ ਕੁਝ ਵੀ ਨਹੀਂ ਜੇ ਬਣਿਆ। ਯਾਨੀ ਕਿ ਇਹ ਜਨਮ ਜਿਹੜਾ ਸੀ ਨਾ, ਇਹ ਵਿਰਥਾ ਚਲਾ ਗਿਆ। ਬੜੇ ਸੁੰਦਰ ਸੁੰਦਰ ਫਲ ਮਿਲਣਗੇ, ਪਰ ਪਰਮਾਤਮਾ ਰੂਪੀ ਨਾਮ ਦਾ ਫਲ ਯਾਨੀ ਕਿ ਪਰਮਾਤਮਾ ਅਕਾਲ ਪੁਰਖ, ਉਹ ਨਹੀਂ ਮਿਲੇਗਾ। ਅਗਰ ਉਹ ਨਹੀਂ ਹੈ ਤੇ ਸਮਝ ਲਓ ਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਅਸੀਂ ਸਮਝੇ ਨਹੀਂ, ਯਾਨੀ ਕਿ ਉਹਨਾਂ ਦੀ ਜੋ ਮੁਕਤੀ ਰੂਪੀ ਫਲ ਜਿਹੜਾ ਸੀਗਾ ਉਹ ਸਾਨੂੰ ਪ੍ਰਾਪਤ ਨਹੀਂ ਹੋਇਆ। ਤੇ ਇਹ ਜਿਹੜਾ ਧਰਮ ਹੈ, ਧਰਮ ਦਾ ਵਿਸ਼ੇ ਬਿਲਕੁਲ ਸਪਸ਼ਟ ਕਰਦੇ, ਚਾਣਕਿਆ ਨੀਤੀ ਦੇ ਵਿੱਚ ਇਸ ਨੂੰ ਬਿਲਕੁਲ ਸਪਸ਼ਟ ਕੀਤਾ ਗਿਆ। ਕਹਿੰਦੇ ਨੇ ਸੰਸਾਰ ਅਨਿੱਤ ਹੈ, ਇਹ ਸਰੀਰ ਜਿਹੜਾ ਹੈ ਇਹ ਵੀ ਅਨਿੱਤ ਹੈ। ਅਨਿੱਤ ਕਹਿੰਦੇ ਨੇ ਜਿਸ ਨੇ ਰਹਿਣਾ ਨਹੀਂ ਹੈ, ਯਾਨੀ ਕਿ ਖਤਮ ਹੋ ਰਿਹਾ। ਗੀਤਾ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵੀ ਇਸ ਨੂੰ ਅਨਿੱਤ ਕਹਿੰਦੇ ਨੇ। ਉਹ ਕਹਿੰਦੇ ਨੇ ਇਸ ਅਨਿੱਤ ਦੇ ਵਿੱਚ ਤੇਰਾ ਕਿਤਨਾ ਖਿਆਲ ਹੈ, ਜਿਹੜੀ ਕਿ ਰਹਿਣ ਵਾਲੀ ਚੀਜ਼ ਹੀ ਨਹੀਂ ਹੈ। ਦੂਸਰੇ ਪਾਸੇ ਕਹਿੰਦੇ ਨੇ ਕਿ ਇੱਕ ਐਸੀ ਵਸਤੂ ਵੀ ਹੈ ਜਿਹੜੀ ਨਿੱਤ ਸਦਾ ਤੇਰੇ ਨਾਲ ਹੈ। ਇੱਥੇ ਕਈ ਵਿਦਵਾਨਾਂ ਨੇ ਅਰਥ ਦਿੱਤਾ ਹੈ ਪਰਮਾਤਮਾ, ਤੇ ਪਰਮਾਤਮਾ ਦੇ ਅਰਥ ਨਾਲ ਇਹ ਸਬਜੈਕਟ ਜਿਹੜਾ ਹੈ ਪੂਰਾ ਨਹੀਂ ਹੁੰਦਾ। ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਜਿਹੜੀ ਨਿੱਤ ਰਹਿਣ ਵਾਲੀ ਚੀਜ਼ ਹੈ, ਇੱਥੇ ਇਸਦਾ ਭਾਵ ਹੈ ਮੌਤ। ਮੌਤ ਜਿਹੜੀ ਹੈ ਹਮੇਸ਼ਾ ਚਿਰ ਕਾਲ ਤੋਂ ਤੇਰੇ ਨਾਲ ਲੱਗੀ ਹੋਈ ਹੈ। ਜਦੋਂ ਵੀ ਤੂੰ ਜਿਸ ਵੀ ਜੂਨ ਦੇ ਵਿੱਚ ਜਾਂਦਾ ਹੈ, ਇਹ ਮੌਤ ਤੇਰੇ ਸਿਰ ਤੇ ਮੰਡਰਾਉਂਦੀ ਹੈ। ਕਿਸੇ ਵੀ ਮੰਡਲ ਦੇ ਵਿਚ ਚਲੇ ਜਾਓ, ਸਭ ਦੇ ਨਿਯਮ ਨੇ, ਸਭ ਨਿਸ਼ਚਿਤ ਨੇ ਉਮਰਾਂ ਸਭ ਦੀਆਂ। ਉਸ ਤੋਂ ਅੱਗੇ ਕੋਈ ਇੱਕ ਘੜੀ ਵੀ ਨਾ ਨਰਕ ਦਾ ਭੁਗਤਾਨ ਕਰਦਾ ਤੇ ਨਾ ਸਵਰਗਾਂ ਨੂੰ ਭੋਗ ਸਕਦਾ ਸੂਖਮ ਕਾਰਨ ਲੋਕਾਂ। ਫਿਰ ਕਿਹੜੇ ਭਰਮ ਦੇ ਵਿਚ ਅਸੀਂ ਬੈਠੇ ਹਾਂ ਕਿ ਸਾਡੀ ਜਨਮ ਮਰਨ ਕੱਟ ਗਿਆ? ਜਨਮ ਮਰਨ ਤੇ ਉਦੋਂ ਕੱਟੇਗਾ ਜਦੋਂ ਅਸੀਂ ਸੱਤ ਲੋਕ ਦੇ ਵਿਚ ਪ੍ਰਵੇਸ਼ ਕਰਾਂਗੇ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇਸ ਨਿੱਤ ਨੂੰ ਹਮੇਸ਼ਾ ਹੀ ਯਾਦ ਕਰ, ਯਾਨੀ ਕਿ ਅਨਿੱਤ ਦੇ ਵਿਚੋਂ ਆਪਣੇ ਖਿਆਲ ਨੂੰ, ਆਤਮਾ ਨੂੰ, ਤਾਕਤ ਨੂੰ ਕੱਢ ਔਰ ਨਿੱਤ ਦਾ ਖਿਆਲ ਕਰ। ਇਹ ਨਿੱਤ ਦਾ ਤੇਰੇ ਅੰਦਰ ਡਰ ਹੋਣਾ ਚਾਹੀਦਾ। ਅਗਰ ਨਿੱਤ ਦਾ ਡਰ ਨਹੀਂ ਹੈ ਤੇ ਅਨਿੱਤ ਦੇ ਵਿਚੋਂ ਨਿਕਲ ਹੀ ਨਹੀਂ ਸਕਦਾ। ਔਰ ਸਾਡਾ ਕਿਆ ਵਿਚਾਰ ਹੈ ਕਿ ਅਸੀਂ ਨਿੱਤ ਰਹਿਣ ਵਾਲੀ ਚੀਜ਼ ਮੌਤ ਨੂੰ ਤੇ ਭੁੱਲੀ ਬੈਠੇ ਹਾਂ। ਲੋਕਾਂ ਨੂੰ ਰੋਜ਼ ਛੱਡ ਕੇ ਵੀ ਆਉਂਦੇ ਆ, ਜਾਂਦਿਆਂ ਵੀ ਦੇਖਦੇ ਆ ਸ਼ਮਸ਼ਾਨ, ਪਰ ਅਸੀਂ ਸਮਝਦੇ ਹਾਂ ਕਿ ਮਰਨ ਵਾਲੇ ਸੰਸਾਰ ਵਿਚ ਕੋਈ ਹੋਰ ਹੀ ਨੇ, ਸਾਡੀ ਤਾਂ ਮੌਤ ਜਿਹੜੀ ਉਹ ਹੈ ਹੀ ਕੋਈ ਨੀ। ਤੇ ਹੁਣ ਵਿਚਾਰ ਕਰਕੇ ਦੇਖੋ ਸਾਡੀ ਕਲਪਨਾ ਕਿੱਥੇ ਜਾ ਰਹੀ ਹੈ। ਅਸੀਂ ਨਿੱਤ ਦਾ ਧਿਆਨ ਨਹੀਂ ਕਰਦੇ, ਅਨਿੱਤ ਨੂੰ ਪਕੜ ਕਰਕੇ ਬੈਠੇ ਹਾਂ। ਦੁੱਖਾਂ ਦਾ ਕਾਰਨ ਕੀ ਹੈ? ਨੀਤੀ ਕਹਿੰਦੀ ਹੈ ਕਿ ਦੁੱਖਾਂ ਦਾ ਕਾਰਨ ਹੀ ਇਹੀ ਹੈ ਕਿ ਤੂੰ ਅਨਿੱਤ ਨੂੰ ਪਕੜ ਰੱਖਿਆ ਹੈ। ਵਸਤੂ ਨੇ ਜਾਂ ਸੰਬੰਧ ਨੇ ਤੈਨੂੰ ਨਹੀਂ ਪਕੜ ਕੇ ਰੱਖਿਆ, ਤੂੰ ਇਸ ਵਸਤੂ ਨੂੰ ਔਰ ਸੰਬੰਧ ਨੂੰ ਪਕੜ ਕਰਕੇ ਬੈਠਾ। ਵਿਚਾਰ ਕਰਕੇ ਦੇਖੋ ਕਿ ਕਦੀ ਇਹ ਵਸਤੂ ਜਾਂ ਸੰਬੰਧ ਸਾਡੇ ਹੱਥ ਵਿਚ ਰਿਹਾ? ਉਮਰ ਨਿਕਲਦੀ ਜਾ ਰਹੀ ਹੈ, ਸਵਾਸਾਂ ਦੀ ਪੂੰਜੀ ਖਤਮ ਹੁੰਦੀ ਜਾ ਰਹੀ ਹੈ, ਤੇ ਸਾਡੇ ਕੋਲ ਬਚੇਗਾ ਕੀ? ਜਿਸਲੇ ਮੌਤ ਸਾਨੂੰ ਨਿੱਤ ਜਿਹੜੀ ਰਹਿਣ ਵਾਲੀ ਚੀਜ਼ ਹੈ ਉਸਦਾ ਖਿਆਲ ਕੀਤਾ ਨੀ। ਤੇ ਕਹਿੰਦੇ ਨੇ ਉਸਦਾ ਅਗਰ ਖਿਆਲ ਕਰੇਗਾ ਤੇ ਫਿਰ ਕੀ ਹੋਏਗਾ ਕਿ ਤੀਰੇ ਤੀਰੇ ਤੈਨੂੰ ਧਰਮ ਦੀ ਪ੍ਰਾਪਤੀ ਹੋਏਗੀ। ਅਗਰ ਇਹ ਡਰ ਸਾਡੇ ਅੰਤਰ ਦੇ ਵਿਚ ਆ ਜਾਏ, ਅਸੀਂ ਅਨਿੱਤ ਤੋਂ ਖਿਆਲ ਨੂੰ ਕੱਢ ਲਈਏ ਤੇ ਫਿਰ ਕੈਸੀ ਕਿਰਿਆ ਕਰਾਂਗੇ? ਨਿੱਤ ਨੂੰ ਯਾਦ ਰੱਖਦੇ ਹੋਏ ਜਿਹੜੀ ਹਮੇਸ਼ਾ ਚਿਰ ਕਾਲ ਤੋਂ ਆਦ ਤੋਂ ਜੜ ਚੇਤਨ ਨੂੰ ਆਧਾਰ ਦੇ ਰਹੀ ਹੈ, ਪਰਮਾਤਮਾ ਦਾ ਸ਼ਬਦ ਜਿਸ ਨੂੰ ਨਾਮ ਕਿਹਾ ਗਿਆ, ਸਾਡਾ ਖਿਆਲ ਫਿਰ ਆਪਣੇ ਆਪ ਹੀ ਉਸ ਦੇ ਨਾਲ ਜੁੜ ਜਾਏਗਾ। ਔਰ ਇਸੀ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿਚ ਸਹਿਜ ਯੋਗ ਦੀ ਸੰਗਿਆ ਦਿੱਤੀ ਹੈ ਕਿ ਸਹਿਜ ਯੋਗ ਜਿਹੜਾ ਹੈ ਆਤਮਾ ਜੜੀ ਹੈ ਆਪਣੇ ਆਪ ਫਿਰ ਉਸ ਸ਼ਬਦ ਦੇ ਨਾਲ ਜੁੜ ਜਾਏਗੀ। ਹੁਣ ਵਿਚਾਰ ਕਰਕੇ ਦੇਖੋ ਕਿਆ ਸ਼ਬਦ ਬਾਹਰੋਂ ਆਣਾ? ਅਸੀਂ ਕਹਿੰਦੇ ਆ ਜੀ ਅਸੀਂ ਨਾਮ ਲਿਆ, ਸ਼ਬਦ ਲਿਆ, ਅੰਮ੍ਰਿਤ ਪੀ ਲਿਆ। ਅੰਮ੍ਰਿਤ ਕਿੱਥੇ ਆ? ਅੰਮ੍ਰਿਤ ਤੁਹਾਡੇ ਅੰਦਰ ਹੈ, ਸ਼ਬਦ ਤੁਹਾਡੇ ਅੰਦਰ ਹੈ, ਤੇ ਆਤਮਾ ਜਿਸਨੇ ਮਿਲਣਾ ਉਹ ਵੀ ਸਾਡੇ ਅੰਦਰ ਹੈ। ਤੇ ਫਿਰ ਲੈ ਕੀ ਆਏ ਤੇ ਦੇ ਕੀ ਦਿੱਤਾ? ਸਿਰਫ ਮਜਬੂਰ ਹੈ ਸਮਝਾਉਣ ਦਾ। ਅਗਰ ਜੀਵਾਤਮਾ ਜਾਗ ਜਾਏ, ਸਮਝ ਜਾਏ ਤਾਂ ਫਿਰ ਮਤ ਔਰ ਧਰਮ ਦੇ ਵਿਚ ਨਹੀਂ ਫਸਦੀ। ਯਾਨੀ ਕਿ ਜਿਤਨੇ ਵੀ ਮਤ ਔਰ ਧਰਮ ਚੱਲ ਰਹੇ ਨੇ ਇਹ ਧਰਮ ਨਹੀਂ ਹੈ, ਧਰਮ ਲਫ਼ਜ਼ ਦਾ ਹੀ ਅਰਥ ਹੈ। ਧਰਮ ਨੂੰ ਅਗਰ ਅਸੀਂ ਸਹੀ ਢੰਗ ਨਾਲ ਦੇਖੀਏ ਤੇ ਉਸਦਾ ਭਾਵ ਕੀ ਹੈਗਾ ਕਿ ਪਰਮਾਤਮਾ ਨੂੰ ਧਾਰਨ ਕਰਨਾ। ਹੁਣ ਪਰਮਾਤਮਾ ਨੂੰ ਧਾਰਨ ਕਰਨ ਵਾਲੇ ਨੂੰ ਧਰਮ ਪਰਮਾਤਮਾ ਕਿਹਾ ਗਿਆ, ਤੇ ਸਾਡੇ ਵਿਚੋਂ ਕਿਤਨੇ ਨੇ ਮਤ ਔਰ ਧਰਮਾਂ ਨੂੰ ਧਾਰਨ ਤੇ ਕਰਕੇ ਬੈਠੇ ਨੇ? ਪਰਮਾਤਮਾ ਨੂੰ ਕਿਸ ਨੇ ਹਾਸਲ ਕੀਤਾ, ਕਿਸ ਨੇ ਧਾਰਨ ਕਰ ਲਿਆ? ਕੋਈ ਇੱਕ ਨੇ ਵੀ ਨਹੀਂ ਕੀਤਾ। ਤੇ ਹੁਣ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਇਹ ਸਾਰਾ ਵਿਸ਼ੇ ਜਿਹੜਾ ਇਹ ਮਨ ਸਰੀਰ ਔਰ ਸੰਸਾਰ ਦੇ ਨਾਲ ਸੰਬੰਧ ਰੱਖਦਾ, ਤੇ ਧਰਮ ਕੀ ਹੈ ਜਿਹੜਾ ਕਿ ਇਸ ਲੋਕ ਔਰ ਪਰਲੋਕ ਦੇ ਵਿਚ ਸਹਾਈ ਹੋਵੇ ਉਸ ਨੂੰ ਧਰਮ ਕਿਹਾ ਗਿਆ। ਇਹ ਨਿਚੋੜ ਹੈ ਸਾਰੇ ਸ਼ਾਸਤਰਾਂ ਦਾ ਕਿ ਜਿਹੜਾ ਇਸ ਲੋਕ ਔਰ ਪਰਲੋਕ ਦੇ ਵਿਚ ਸਹਾਈ ਹੋ, ਜਿਹੜਾ ਇਸ ਲੋਕ ਦੇ ਵਿਚ ਸਹਾਈ ਹੈ ਪਰ ਲੋਕ ਦੇ ਵਿਚ ਸਾਡੀ ਮਦਦ ਨਹੀਂ ਕਰਦਾ, ਇਹ ਰਸਤੇ ਨੂੰ ਤੈਅ ਕਰਨ ਵੀ ਸਾਡੀ ਮਦਦ ਨਹੀਂ ਕਰਦਾ, ਤੇ ਸਮਝ ਲੋ ਉਹ ਧਰਮ ਹੈ ਹੀ ਨਹੀਂ। ਤੇ ਅਸੀਂ ਜਿਹੜੇ ਮਤ ਔਰ ਧਰਮ ਵਿਚ ਫਸੇ ਆ, ਤੇ ਵਿਚਾਰ ਕਰਕੇ ਦੇਖੋ ਉਹ ਬਾਹਰ ਦੀ ਕੀ ਗੱਲ ਕਰਨੀ ਹੈ, ਇਸ ਮੁਲਕ ਦੇ ਵਿਚ ਵੀ ਸਾਡਾ ਸਾਥ ਕੋਈ ਨਹੀਂ ਦਿੰਦਾ। ਜਦੋਂ ਬਿਮਾਰੀਆਂ ਲੱਗ ਜਾਂਦੀਆਂ ਨੇ ਡਾਕਟਰ ਜਵਾਬ ਦੇ ਦਿੰਦੇ ਨੇ, ਤੇ ਜਿਤਨਾ ਮਰਜ਼ੀ ਸੁੰਦਰ ਮਤ ਜਾਂ ਧਰਮ ਧਾਰਨ ਕੀਤਾ ਹੋਏ, ਜਿਤਨੇ ਮਰਜ਼ੀ ਸੁੰਦਰ ਲਫ਼ਜ਼ਾਂ ਦੇ ਨਾਲ ਅਸੀਂ ਕਰਦੇ ਰਹੀਏ, ਕਦੀ ਵੀ ਸਾਡਾ ਉਧਾਰ ਨਹੀਂ ਹੋ ਸਕਦਾ। ਤੇ ਉਧਾਰ ਕਰਨ ਵਾਸਤੇ ਸਾਨੂੰ ਪਰਮਾਤਮਾ ਬਣਨਾ ਪਏਗਾ, ਯਾਨੀ ਕਿ ਪਰਮਾਤਮਾ ਨੂੰ ਧਾਰਨ ਕਰਨਾ ਆਪਣੇ ਅੰਤਰ ਦੇ ਵੀ। ਅੰਤਰ ਦੇ ਵੀ ਧਾਰਨ ਕਿੱਥੇ ਕਰਨਾ ਸੀ? ਦਸਵੇਂ ਦਵਾਰ ਤੇ ਉਹ ਮੌਜੂਦ ਹੈ, ਪਹਿਲੇ ਤੋਂ ਹੀ ਧਾਰਨ ਕੀਤਾ ਹੋਇਆ। ਸਿਰਫ ਅਸੀਂ ਆਪਣੇ ਖਿਆਲ ਨੂੰ ਸੰਸਾਰ ਚੋਂ ਕੱਢ ਕੇ ਇਸ ਸੱਚੇ ਧਰਮ ਦੇ ਨਾਲ ਜੋੜ ਦੇਣਾ ਔਰ ਆਪਣੇ ਆਪ ਨੂੰ ਪਰਮਾਤਮਾ ਬਣਾ ਦੇਣਾ। ਤੋ ਇਹ ਹੈ ਪਰਮਾਤਮਾ ਰੂਪੀ ਬੈਲ ਜਿਸ ਨੇ ਸਤਯੁਗ ਦੇ ਵਿਚ ਇਸ ਸ੍ਰਿਸ਼ਟੀ ਨੂੰ ਚੁੱਕ ਰੱਖਿਆ ਸੀ। ਤੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਉਹ ਪਰਮਾਤਮਾ ਦਾ ਗੁਣ ਚਾਰ ਪੈਰ ਜਿਹੜੇ ਨੇ ਉਹ ਧਿਆਨ ਨੇ, ਤੇ ਸਤਯੁਗ ਦੇ ਵਿਚ ਨਿਚੋੜ ਨਿਕਲਦਾ ਕਿ ਇਸ ਜੀਵਾਤਮਾ ਦਾ ਖਿਆਲ ਜਿਹੜਾ ਸੀਗਾ ਸਿਰਫ ਔਰ ਸਿਰਫ ਇਸ ਸ਼ਬਦ ਯਾਨੀ ਕਿ ਨਾਮ ਦੇ ਨਾਲ ਜੁੜਿਆ ਸੀ ਔਰ ਬੜੇ ਠਾਠ ਦੇ ਨਾਲ ਇਹ ਜਿਹੜੀਆਂ ਜੀਵਾਤਮਾ ਸਨ ਇਸ ਮੁਲਕ ਦੇ ਵਿਚ ਆ ਕਰਕੇ ਮਨੁੱਖੀ ਜੂਨ ਦੇ ਵਿਚੋਂ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਜਾਂਦੀਆਂ ਸੀ। ਤੋ ਸਤਯੁਗ ਦਾ ਨਿਚੋੜ ਜਿਹੜਾ ਬਾਕੀ ਤੁਕਾਂ ਦੇ ਵਿਚ ਵੀ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ।
ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ।
ਇਹ ਸ਼ੋਭਾ ਕਦੋਂ ਮਿਲਦੀ ਹੈ? ਗੁਰਮੁਖ ਹੋਵੇ ਤੇ। ਇੱਥੇ ਗੁਰਮੁਖ ਦਾ ਭਾਵ ਹੈ ਸਤਿਗੁਰੂ। ਅਗਰ ਸਤਿਗੁਰੂ ਹੋਣ ਤੇ ਇਹ ਸ਼ਬਦ ਯਾਨੀ ਕਿ ਪ੍ਰਕਾਸ਼ ਮਿਲ ਜਾਂਦਾ। ਇਹ ਸਤਯੁਗ ਦੀ ਗੱਲ ਕਰ ਰਹੇ ਨੇ ਕਿ ਜਦੋਂ ਇਹ ਸ਼ਬਦ ਮਿਲ ਜਾਂਦਾ ਤੇ ਉਸ ਨੂੰ ਸ਼ੋਭਾ ਕਿਹੜੀ ਹੁੰਦੀ? ਹਮੇਸ਼ਾ ਹੀ ਦੀਨ ਰਹਿਣਾ, ਹਮੇਸ਼ਾ ਹੀ ਉਸ ਨੂੰ ਆਪਣੇ ਖਿਆਲਾਂ ਦੇ ਵਿੱਚ ਵਸਾ ਕਰਕੇ ਰੱਖਣਾ। ਹੁਣ ਵਿਚਾਰ ਕਰਕੇ ਦੇਖੋ, ਮਖੋਟਾ ਤੇ ਸਾਡਾ ਸਤਿਗੁਰੂ ਵਾਲਾ, ਪਰ ਅੰਤਰ ਦੇ ਵਿੱਚ ਖਿਆਲ ਕਿਹਦੇ ਵਸਦੇ ਪਏ ਨੇ, ਲਿਸਟਾਂ ਕਿਹਦੀਆਂ ਬਣਾ ਕਰਕੇ ਬੈਠੇ ਆ, ਇਹ ਫਰਿਆਦਾਂ ਦਾ ਅਰਥ ਕੀ ਹੈ, ਥੋੜਾ ਜਿਹਾ ਵਿਚਾਰ ਕਰਕੇ ਦੇਖੋ।
ਅੰਤਰ ਬਾਹਰ ਹਰ ਪ੍ਰਭੇ ਕੋ,
ਜਿਹੜੀ ਜੀਵਾਤਮਾ ਆਪਣੇ ਮਜਬੂਨ ਨੂੰ ਤੈਅ ਕਰ ਲੈਂਦੀ, ਉਸ ਵੇਲੇ ਉਹਨੂੰ ਅੰਦਰ ਔਰ ਬਾਹਰ, ਜੜ ਔਰ ਚੇਤਨ ਦੇ ਵਿੱਚ, ਹਰ ਇੱਕ ਦੇ ਵਿੱਚ ਉਹ ਸ਼ਬਦ ਯਾਨੀ ਕਿ ਪਰਮਾਤਮਾ ਰਚਿਆ ਹੋਇਆ ਨਜ਼ਰ ਆਉਂਦਾ। ਜਦ ਸਭ ਦੇ ਵਿੱਚ ਸਭਨਾ ਜੀਆਂ ਮੈਂ ਇੱਕੋ ਦਾਤਾ, ਸਭ ਦੇ ਵਿੱਚ ਉਹ ਇੱਕ ਦਾਤਾ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਵੈਰ ਕਿਹਦੇ ਨਾਲ ਕਰੀਏ, ਜਿਹੜਾ ਸਾਡਾ ਈਰਸ਼ਾ ਨਫ਼ਰਤ ਦਾ ਕਿਤਨਾ ਵੱਡਾ ਸੁੰਦਰ ਸਮੁੰਦਰ ਅਸੀਂ ਸਤਿਗੁਰ ਦੇ ਘਰ ਦੇ ਵਿੱਚ ਲਾ ਰੱਖਿਆ। ਵਿਚਾਰ ਕਰਕੇ ਦੇਖੋ, ਇਹਨਾਂ ਚੋਂ ਵਿਛ ਦੀਆਂ ਜਿਹੜੀਆਂ ਲਪਟਾਂ ਨਿਕਲ ਰਹੀਆਂ ਨੇ, ਕਿਆ ਇਹ ਸਾਨੂੰ ਸੱਚਖੰਡ ਮਿਲਣ ਦੇ ਕਾਬਿਲ ਬਣਾ ਦੇਣਗੀਆਂ, ਸਾਨੂੰ ਸੱਚਖੰਡ ਲੈ ਜਾਣਗੀਆਂ? ਇਹ ਨਫ਼ਰਤ ਦੇ ਦਰਿਆ ਜਿਹੜੇ ਨੇ ਅਸੀਂ ਚਲਾ ਰੱਖੇ ਨੇ ਨਾ ਗੁਰੂ ਘਰ ਦੇ ਵਿੱਚ, ਇਹ ਬਾਕੀ ਤੇ ਇਹਦੇ ਵਿੱਚ ਡੁੱਬ ਰਹੇ ਨੇ, ਅਸੀਂ ਆਪ ਸਭ ਤੋਂ ਪਹਿਲੇ ਡੁੱਬੇ ਹੋਏ ਆ। ਇਹ ਸਾਰੀਆਂ ਕਲਪਨਾ ਚੋਂ ਨਿਕਲੋ, ਗੁਰੂ ਘਰ ਦੇ ਵਿੱਚ ਆ ਕਰਕੇ ਆਪਣੇ ਘਰ ਦਾ ਕੰਮ ਕਰੋ। ਇਹ ਨਫ਼ਰਤ ਦੇ ਦਰਿਆ ਫਲਾ ਕਰਕੇ ਕੋਈ ਪਾਰ ਨਹੀਂ ਜੇ ਗਿਆ। ਜਿਸ ਨੇ ਸ਼ਬਦ ਨੂੰ ਪ੍ਰਾਪਤ ਕਰ ਲਿਆ, ਉਸੀ ਨੂੰ ਜੜ ਚੇਤਨ ਹਰ ਜਗ੍ਹਾ ਉਸ ਪਰਮਾਤਮਾ ਦਾ ਰੂਪ ਹੀ ਨਜ਼ਰ ਆਉਣ ਲੱਗ ਜਾਂਦਾ।
ਹਰ ਹਰ ਲਈ ਵਿਲਾਈ, ਹਰ ਨਾਮ ਸਿਖਾਈ, ਹਰ ਦਰ ਗਏ ਪਾਵੇ ਮਾਨ ਜਿਉ।
ਹਰੀ ਦੇ ਨਾਲ ਲਿਵਦੀ ਲੱਗ ਜਾਣੀ ਔਰ ਨਾਮ ਦਾ ਮਿੱਤਰ ਬਣ ਜਾਣਾ ਔਰ ਦਰਗਾਹ ਦੇ ਵਿੱਚ ਮਾਨ ਦੀ ਪ੍ਰਾਪਤੀ, ਇਹ ਕਦੋਂ ਹੁੰਦੀ ਹੈ? ਜਦੋਂ ਹਰ ਹਰ ਲਿਵ ਲਾਈ, ਹਰੀ ਦੀ ਉਸ ਹਰੀ ਦੀ ਲਿਵ ਲੱਗ ਜਾਏ। ਇੱਕ ਹਰੀ ਉਹਨਾਂ ਨੇ ਆਤਮਾ ਨੂੰ ਕਿਹਾ, ਇੱਕ ਹਰੀ ਇਸ ਸ਼ਬਦ ਨੂੰ ਕਿਹਾ। ਇਹ ਆਤਮਾ ਜਦੋਂ ਸ਼ਬਦ ਦੇ ਨਾਲ ਜੁੜ ਜਾਂਦੀ ਹੈ ਤੇ ਸਮਝ ਲਓ ਲਿਵ ਲੱਗ ਗਈ। ਔਰ ਇਹ ਲਿਵ ਲੱਗੀ ਵਾਲਾ ਜੀਵ ਕਹਿ ਸਕਦਾ ਕਿ ਪਰਮਾਤਮਾ ਨਾਮ ਜਾਂ ਸ਼ਬਦ ਸਹਾਈ ਹੈ, ਨਹੀਂ ਤੇ ਇਹ ਸ਼ਬਦ ਸਭ ਦੇ ਅੰਦਰ ਹੈ ਪਰ ਕਿਸੇ ਦਾ ਕੰਮ ਨਹੀਂ ਕਰਦਾ। ਯਾਨੀ ਕਿ ਪੂਰਨ ਸਤਿਗੁਰ ਦੇ ਕੋਲੋਂ ਅਗਰ ਅਸੀਂ ਇੱਕ ਮਨਮੂਲੀ ਮਨੁੱਖ ਦਾ ਵੀ ਕੰਮ ਲੈਣਾ ਚਾਹੁੰਦੇ ਆ, ਤੇ ਸਾਨੂੰ ਜ਼ਰੂਰੀ ਗੱਲ ਹੈ ਕਿ ਸ਼ਬਦ ਨੂੰ ਪ੍ਰਾਪਤ ਕਰ ਲੈਣ ਦੇ ਕਾਬਿਲ ਬਣਨਾ ਪਏਗਾ। ਜਿਸ ਜੀਵਾਤਮਾ ਦੇ ਅੰਦਰ ਇਹ ਸ਼ਬਦ ਪ੍ਰਗਟ ਨਹੀਂ ਨਾ ਹੋਇਆ, ਬਾਹਰ ਦੇ ਲਫ਼ਜ਼ਾਂ ਦੀ ਕੋਈ ਗੱਲ ਨਹੀਂ ਕਰਦੇ, ਜਿਤਨੇ ਮਰਜ਼ੀ ਸਤਿਗੁਰਾਂ ਕੋਲ ਜਿਤਨੇ ਮਰਜ਼ੀ ਲਫ਼ਜ਼ ਲਾ ਲਓ, ਸਿਰਫ ਇੱਕ ਸਤਿਗੁਰ ਦੀ ਜ਼ਰੂਰਤ ਹੈ ਔਰ ਇੱਕੋ ਹੀ ਲਫ਼ਜ਼ ਦੀ ਜ਼ਰੂਰਤ ਹੈ ਔਰ ਇੱਕੋ ਹੀ ਉਹ ਅੰਦਰ ਦੇ ਪ੍ਰਕਾਸ਼ ਦੀ ਜ਼ਰੂਰਤ ਹੈ। ਔਰ ਜਿਸ ਨੂੰ ਪ੍ਰਕਾਸ਼ ਮਿਲ ਗਿਆ ਤੇ ਬਾਹਰ ਦਾ ਮਜ਼ਬੂਨ ਵੀ ਪੂਰਾ ਹੋ ਗਿਆ, ਜਿਸ ਨੂੰ ਅੰਦਰ ਦੇ ਵਿੱਚ ਪ੍ਰਕਾਸ਼ ਨਹੀਂ ਮਿਲਿਆ ਉਸਦਾ ਕੁਝ ਵੀ ਨਾ ਮਿਲਿਆ, ਯਾਨੀ ਕਿ ਆਵਾਗਮਨ ਦੇ ਵਿੱਚ ਹੀ ਰਿਹਾ। ਤਾਂ ਲਿਵ ਕਦੋਂ ਲੱਗੀ? ਜਦੋਂ ਆਤਮਾ ਸ਼ਬਦ ਦੇ ਨਾਲ ਜੁੜ ਗਈ, ਉਸੀ ਵਕਤ ਇਹ ਸ਼ਬਦ ਜਿਹੜਾ ਕੰਮ ਕਰਦਾ। ਥੋੜਾ ਜਿਹਾ ਵਿਚਾਰ ਕਰਕੇ ਦੇਖੋ, ਕਿਆ ਇਹ ਆਤਮਾ ਦੇ ਨਾਲ ਜੋ ਸ਼ਬਦ ਮੌਜੂਦ ਹੈ, ਇਹ ਮਨੁੱਖੇ ਜਨਮ ਦੇ ਵਿੱਚ ਕਿਸ ਦੇ ਕੋਲ ਨਹੀਂ ਹੈ? ਡਾਕੂਆਂ ਦੇ ਕੋਲ ਵੀ ਹੈ ਔਰ ਰਿਸ਼ੀ ਮੁਨੀਆਂ ਦੇ ਅੰਦਰ ਵੀ ਇਹ ਸ਼ਬਦ ਕੰਮ ਕਰ ਰਿਹਾ। ਪਰ ਵਿਚਾਰ ਕਰਕੇ ਦੇਖੋ, ਡਾਕੂ ਲੋਕਾਂ ਦੇ ਗਲੇ ਕੱਟਦੇ ਨੇ, ਕਿਸ ਤਰੀਕੇ ਦੇ ਨਾਲ ਕਤਲ ਕਰਦੇ ਨੇ, ਕਿਤਨਾ ਅਪਰਾਧ ਇਸ ਜਗਤ ਦੇ ਵਿੱਚ ਮਨੁੱਖੇ ਜਨਮ ਦੇ ਵਿੱਚ ਹੀ ਕੀਤਾ ਜਾਂਦਾ। ਇਸ ਜਗਤ ਦੇ ਵਿੱਚ ਅਪਰਾਧੀ ਕੌਣ ਹੈ? ਥੋੜਾ ਵਿਚਾਰ ਕਰਕੇ ਦੇਖੋ, ਕੌਣ ਅਪਰਾਧ ਕਰ ਰਿਹਾ? ਸਿਰਫ ਮਨੁੱਖ ਹੀ ਅਪਰਾਧ ਕਰ ਰਿਹਾ ਔਰ ਕਈ ਵਾਰੀ ਉਹ ਇਤਨੇ ਭਿਆਨਕ ਪਾਪ ਕਰਦਾ ਕਿ ਉਸ ਨੂੰ ਆਪਣੇ ਆਪ ਦੇ ਉੱਪਰ ਵੀ ਸ਼ਰਮ ਆ ਜਾਂਦੀ ਹੈ ਕਿ ਇਹ ਪਾਪ ਮੇਰਾ ਕਮਾਇਆ ਹੋਇਆ। ਤੇ ਉਸ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਸਰਮੋੜ ਕਹਿਲਾਣਾ ਪਸੰਦ ਕਰਦੇ ਹਾਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿਸ ਦੀ ਲਿਵ ਲੱਗ ਗਈ, ਜਿਸ ਨੇ ਅੰਤਰ ਦੇ ਵਿੱਚ ਸ਼ਬਦ ਨੂੰ ਪ੍ਰਾਪਤ ਕਰ ਲਿਆ, ਉਸ ਦੇ ਲਈ ਤੇ ਇਹ ਪਰਮਾਤਮਾ ਮੌਜੂਦ ਹੈ। ਜਿਸ ਨੇ ਅੰਦਰ ਦੇ ਵਿੱਚ ਪ੍ਰਾਪਤ ਨਹੀਂ ਕੀਤਾ ਤੇ ਉਹ ਲੋਕਾਂ ਦੇ ਗਲੇ ਕੱਟ ਰਿਹਾ, ਪਰਮਾਤਮਾ ਬੜੇ ਠਾਠ ਦੇ ਨਾਲ ਅੰਦਰ ਬੈਠਾ ਇਸ ਕਤਲ ਕਰਨ ਵਾਲੇ ਨੂੰ ਦੇਖ ਰਿਹਾ ਪਰ ਕਹਿੰਦਾ ਕੁਝ ਵੀ ਨਹੀਂ। ਉਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਫਰਿਆਦਾਂ ਆਉਂਦੀਆਂ ਨੇ ਕਿ ਸਤਿਗੁਰੂ ਇਹਨਾਂ ਜੀਵਾਤਮਾ ਨੂੰ ਕਹਿੰਦੇ ਕਿਉਂ ਨਹੀਂ? ਸਤਿਗੁਰੂ ਦਿਆਲ ਦਾ ਅਥਾਹ ਸਾਗਰ ਹੈ, ਉਸ ਸਾਗਰ ਨੂੰ ਅਸੀਂ ਨਾ ਜਾਣ ਸਕਦੇ ਹਾਂ ਨਾ ਉਸ ਤੋਂ ਪਾਰ ਜਾ ਸਕਦੇ ਹਾਂ। ਜੋ ਸਮਝ ਜਾਣ ਵਾਲੀ ਗੱਲ ਹੈ ਸਿਰਫ ਇਤਨੀ ਹੈ ਕਿ ਅਗਰ ਅਸੀਂ ਆਪਣੇ ਅੰਤਰ ਆਪਣੇ ਸਤਿਗੁਰੂ ਨੂੰ ਹਾਸਲ ਕਰ ਲਿਆ ਹੁੰਦਾ ਨਾ, ਤੇ ਸਾਧ ਸੰਗਤ ਜੀ ਅਸੀਂ ਕਲਪਨਾ ਦੇ ਵਿੱਚ ਵੀ ਕਿਸੇ ਜੀਵਾਤਮਾ ਨੂੰ ਤੜਫਾਨ ਦਾ ਕੰਮ ਨਹੀਂ ਸੀ ਕਰ ਸਕਦੇ, ਇਹ ਨਫ਼ਰਤ ਦੇ ਦਰਿਆ ਨਹੀਂ ਸੀ ਚਲਾ ਸਕਦੇ, ਇਹ ਈਰਸ਼ਾ ਦੇ ਸਮੁੰਦਰ ਜਿਹੜੇ ਅਸੀਂ ਖੜੇ ਕੀਤੇ ਨੇ, ਪਰਮਾਰਥੀ ਜੀਵਨਾਂ ਦੇ ਵਿੱਚ ਰੁਕਾਵਟਾਂ ਪਾਉਂਦੇ ਆ, ਇਹ ਕਦੀ ਕਲਪਨਾ ਚ ਵੀ ਨਹੀਂ ਕਰ ਸਕਦੇ ਸੀ। ਕਾਰਨ ਕੀ ਹੈ ਕਿ ਅਸੀਂ ਸਤਿਗੁਰੂ ਨੂੰ ਹਾਸਲ ਨਹੀਂ ਕੀਤਾ। ਸਤਿਗੁਰੂ ਆਉਂਦੇ ਨੇ ਆਪਣੇ ਮਜ਼ਬੂਨ ਨੂੰ ਲੈ ਕਰਕੇ, ਆਪਣੇ ਸਬਜੈਕਟ ਨੂੰ ਲੈ ਕਰਕੇ ਆਪਣਾ ਕੰਮ ਕਰਦੇ ਨੇ, ਆਪਣੀ ਧੁੰਨ ਦੇ ਵਿੱਚ ਮਸਤ ਹੋ ਜਾਂਦੇ ਨੇ, ਤੇ ਜਿਹੜੇ ਉਹਨਾਂ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹ ਫਿਰ ਦਇਆ ਦੇ ਸਾਗਰ ਬਣ ਜਾਂਦੇ ਨੇ, ਨਫ਼ਰਤ ਦੇ ਸਾਗਰ ਨਹੀਂ ਬਣਦੇ। ਤੇ ਇਸ ਵਕਤ ਵਿਚਾਰ ਕਰਕੇ ਦੇਖੋ, ਸਾਡੇ ਇਸ ਜਗ੍ਹਾ ਤੇ ਜਿੱਥੇ ਅਸੀਂ ਬੈਠੇ ਹੋਏ ਆ, ਇਤਨੇ ਨਫ਼ਰਤ ਦੇ ਸਾਗਰ ਈਰਸ਼ਾ ਦੇ ਕਿਉਂ ਚੱਲ ਰਹੇ ਨੇ? ਕਾਰਨ ਸਿਰਫ ਇੱਕੋ ਹੀ ਹੈ ਕਿ ਅਸੀਂ ਆਪਣੇ ਸਤਿਗੁਰ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਹੀ ਨਹੀਂ ਸਕੇ। ਅਗਰ ਬਣ ਗਏ ਹੁੰਦੇ, ਇੱਕ ਕਣ ਵੀ ਪ੍ਰਾਪਤ ਕਰ ਲਿਆ ਹੁੰਦਾ, ਤੇ ਅਸੀਂ ਦਇਆ ਦਾ ਸਮੁੰਦਰ ਬਣ ਚੁੱਕੇ ਹੁੰਦੇ, ਅਸੀਂ ਪਾਪ ਦਾ ਸਮੁੰਦਰ ਇਕੱਠਾ ਕੀਤਾ, ਤੇ ਇਹ ਪਾਪ ਭੁਗਤਾਨ ਕੌਣ ਕਰੇਗਾ? ਇਹ ਸਾਨੂੰ ਹੀ ਕਰਨੇ ਪੈਣਗੇ। ਉਤਲੇ ਮੰਡਲਾ ਜਾਈਏ ਜਾਂ ਥੱਲੇ ਮੰਡਲਾ ਜਾਈਏ, ਕੋਈ ਫਰਕ ਨਹੀਂ ਪੈਂਦਾ। ਲੰਬੀਆਂ ਉਮਰਾਂ ਹੋਣ ਜਾਂ ਛੋਟੀਆਂ ਹੋਣ, ਭੁਗਤਾਨ ਕਿਸੇ ਨੇ ਨਹੀਂ ਜੇ ਕਰਨਾ। ਇਹ ਸਾਰੇ ਭਰਮਾਂ ਦੇ ਵਿੱਚੋਂ ਨਿਕਲ ਜਾਓ, चेत शरीर जो बीजिए सो अंत खलोआ आई, अंत दे विच उसी ने तेरे सामने आकर के खलो जाना, जेड़ा कि मनुखे जन्म दे विच आकर के चाहे गुरु घर आकर के तू बीजिया, चाहे संसार दे विच बीजिया, परिवार दे विच बीजिया, रिश्तेदारियां बीजिया, जिथे भी जड़िया भी करतूता तू कोलियां ने, ए अंत दे विच ए पंड तेरे सिर ते रख दित्ती जानी है, ए पंड चुके तेन नाल ले जानी पैनी है। ए मन नू असी खुश करन लगे आ, वस्तु और संबंध मंगदे पे आ, ए कदी तेरे नाल नहीं जानगे, और इन्हां नू कायम करन वास्ते जड़े भी तू कमाई पाप दी कीती है तेरे नाल नहीं, तेरे तो पहला अगे पांड बंदी मिलनी है और चुक के तेन ले जानी पैनी है। तो गुरु नानक साहब कहंदे ने जिदी लिव लग गई, शब्द नू प्राप्त कर लिया, ओ जड़ा है शब्द उसका मित्र बन गया, और मित्रता का की लाभ होया, हर दरगाह पावे मान जियो। ए जीवात्मा दरगाह दे विच पहुंच गई, सचखंड पहुंच गई, और इस नू ओ मान मिल गया जड़ा कि परमात्मा का अंश दे पूर्ण गुण जड़े ने इस दे प्रगट हो गए, और ए सदा लई आवागमन तो मुक्त हो गई।
ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ।
ਤ੍ਰੇਤੇ ਯੁਗ ਦੇ ਵਿਚ ਕੀ ਹੋਇਆ, ਜਦੋਂ ਸਤਯੁਗ ਦੀ ਸਮਾਪਤੀ ਹੋਈ, ਤ੍ਰੇਤੇ ਯੁਗ ਦਾ ਆਗਮਨ ਹੋਇਆ, ਅੰਤਰ ਜੋਰ ਪਾਇਆ, ਜੋਰ ਕਿਸ ਨੇ ਮਾਰਿਆ, ਇਹ ਮਨ ਨੇ, ਮਨ ਨੇ ਭਰਮ ਫੈਲਾ ਤਾ, ਮਨ ਨੇ ਜੋਰ ਮਾਰਿਆ, ਜਤ ਸੰਯਮ ਕਰਮ ਕਮਾਈ ਜਿਉ, ਜਤੀ ਹੋ ਜਾਣਾ ਔਰ ਸੰਯਮ ਦੇ ਵਿਚ ਰਹਿਣਾ। इस तरीके दे कर्म जड़े ने इस जगत दे विच गुरु शिष्य दी परंपरा चला करके ऋषि मुनिया ने उन्हां अवतारां दी देन नू इस जगत दे विच प्रगट कीता, और असी जड़े ने इस तरीके दे कर्म करदे होए जड़े इस जगत दे विच फसण दा काम जो है शुरू कर दिता।
पग चौथा खिसिया त्रे पग टिकिया मन हिरदय क्रोध जलाई जियो।
ਜਿਹੜਾ ਧਰਮ ਦਾ ਬੈਲ ਚਾਰ ਪੈਰ ਧਿਆਨ ਦੇ ਉੱਤੇ ਟਿਕਿਆ ਸੀ ਨਾ, ਤ੍ਰੇਤੇ ਯੁਗ ਦੇ ਵਿੱਚ ਕਹਿੰਦੇ ਨੇ ਉਹਦਾ ਇੱਕ ਟੰਗ ਜੜੀ ਹੈ ਟੁੱਟ ਗਈ, ਇਹ ਜਤੀ ਔਰ ਸਤੀ ਔਰ ਇਹ ਸੰਯਮ ਦੇ ਜਿਹੜੇ ਅਸੀਂ ਕਰਮ ਕਰਨ ਲੱਗ ਗਏ ਉਸ ਦੇ ਨਾਲ ਇੱਕ ਪੈਰ ਉਹਦਾ ਟੁੱਟ ਗਿਆ। ਉਹਦਾ ਨਤੀਜਾ ਕੀ ਹੋਇਆ, ਮਨ ਹਿਰਦਾ ਕ੍ਰੋਧ, ਮਨ ਨੇ ਜੋ ਵਿਕਾਰ ਪੈਦਾ ਕਰ ਲਿਆ ਕਿਸ ਦੀ ਸੰਗਤ, ਕ੍ਰੋਧ ਦੀ, ਅੰਦਰ ਦੇ ਵਿੱਚ ਕ੍ਰੋਧ ਪੈਦਾ ਹੋ ਗਿਆ। ਕਹਿੰਦੇ ਨੇ ਕ੍ਰੋਧ ਜਲਾਈ ਜਿਓ, ਕ੍ਰੋਧ ਦਾ ਕੰਮ ਕੀ ਹੈ, ਜਲਾਣਾ, ਜਲਾਣੇ ਲਫ਼ਜ਼ ਦਾ ਭਾਵ ਹੈ ਕਿ ਅਗਨੀ ਨੂੰ ਤੁਸੀਂ ਮੁੱਖ ਰੱਖੋ, ਅਗਨੀ ਦਾ ਕੰਮ ਕੀ ਹੈ, ਜਲਣਾ, ਜਲਾ ਦੇਣਾ, ਉਹ ਖੁਦ ਵੀ ਜਲਦੀ ਹੈ, ਦੂਸਰੇ ਨੂੰ ਵੀ ਜਲਾਉਂਦੀ ਹੈ, ਜਿਹੜਾ ਉਹਦੀ ਸੰਗਤ ਕਰਦਾ ਉਸ ਨੂੰ ਵੀ ਜਲਾ ਦਿੰਦੀ ਹੈ। ਤੇ ਜਿਸ ਜੀਵਾਤਮਾ ਦੇ ਅੰਤਰ ਦੇ ਵਿੱਚ ਮਨ ਨੇ ਕ੍ਰੋਧ ਨੂੰ ਧਾਰਨ ਕਰ ਰੱਖਿਆ, ਬੇਸ਼ੱਕ ਅਸੀਂ ਸਤਿਗੁਰਾਂ ਦੇ ਕੋਲ ਆਉਂਦੇ ਹਾਂ, ਕੋਈ ਫਰਕ ਨਹੀਂ ਪੈ ਜਾਂਦਾ, ਜਦ ਤੱਕ ਅਸੀਂ ਆਪਣੇ ਅੰਦਰੋਂ ਇਸ ਅੱਗ ਨੂੰ ਨਹੀਂ ਬੁਝਾਵਾਂਗੇ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਕ੍ਰੋਧ ਕਿਹਾ, ਤੇ ਉਹ ਕਹਿੰਦੇ ਨੇ ਜਲਾ ਕੇ ਰਾਖ ਕਰ ਦੇਗੀ, ਤੈਨੂੰ ਵੀ ਕਰ ਦੇਗੀ ਔਰ ਜਿਹੜਾ ਤੇਰੀ ਸੰਗਤ ਕਰੇਗਾ ਉਸ ਨੂੰ ਵੀ ਕਰ ਦੇਗੀ। ਤੇ ਫਿਰ ਅਸੀਂ ਕਿਹੜੇ ਅੰਕਾਰ ਚ ਬੈਠੇ ਹਾਂ ਕਿ ਅਸੀਂ ਬਹੁਤ ਵੱਡੇ ਸੇਵਾਦਾਰ ਹਾਂ, ਬੜੀ ਸੇਵਾ ਕਰਦੇ ਹਾਂ ਜੀ, ਸਾਰੀ ਸੰਗਤ ਦੀ ਸੰਭਾਲ ਕਰਦੇ ਹਾਂ, ਆਪਣੇ ਅੰਦਰ ਦੀ ਅੱਗ ਨੂੰ ਅਸੀਂ ਅੱਜ ਤੱਕ ਬੁਝਾ ਨਹੀਂ ਸਕੇ, ਇੱਕ ਦੂਸਰੇ ਦੀ ਸ਼ਕਲ ਤੱਕ ਦੇਖਣ ਨੂੰ ਤਿਆਰ ਨਹੀਂ। ਅਗਰ ਇੱਕ ਵਿਸ਼ੇਸ਼ ਸ਼ਕਲ ਨੂੰ ਆਉਂਦਿਆਂ ਦੇਖ ਲਈਏ, ਸਾਧ ਸੰਗਤ ਜੀ ਦਰਵਾਜ਼ੇ ਵੀ ਬੰਦ ਕਰ ਲੈਂਦੇ ਹਾਂ, ਪਿੱਠੀ ਮੋੜ ਲੈਂਦੇ ਹਾਂ, ਟੇਢੇ ਹੋ ਜਾਂਦੇ ਹਾਂ, ਇਤਨੇ ਰੂਪ ਧਾਰਨ ਕਰ ਲੈਂਦੇ ਹਾਂ, ਕਈ ਮਖੋਟੇ ਬਦਲ ਦਿੰਦੇ ਹਾਂ, ਭਾਈ ਅਸੀਂ ਤਾਂ ਤੈਨੂੰ ਦੇਖਿਆ ਹੀ ਨਹੀਂ। ਕਾਰਨ ਕਿ ਅਸੀਂ ਅੰਤਰ ਮਨ ਨੇ ਕ੍ਰੋਧ ਨੂੰ ਧਾਰਨ ਕਰ ਰੱਖਿਆ ਹੈ, ਔਰ ਕ੍ਰੋਧ ਜਿਹੜਾ ਹੈ ਅਗਨੀ ਦਾ ਰੂਪ ਹੈ, ਔਰ ਜੇ ਵੀ ਅਗਨੀ ਅਸੀਂ ਦਿਨ ਰਾਤ ਆਪਣੇ ਨਾਲ ਲਈ ਫਿਰਦੇ ਹਾਂ, ਤੇ ਕਿਆ ਇਹ ਸਾਨੂੰ ਜਲਣ ਤੋਂ ਬਚਾ ਦੇਗੀ ਜਾਂ ਸਾਨੂੰ ਮੁਕਤੀ ਦੇ ਰਸਤੇ ਤੇ ਚੱਲਣ ਦੇਗੀ, ਇਹ ਵਿਚਾਰ ਕਰੋ।
ਮਨ ਹਿਰਦੇ ਕ੍ਰੋਧ ਮਾਂ ਵਿਸਲੋਧ ਨਿਰਪਤਾਏ ਲੜ ਦੁਖ ਪਾਇਆ।
ਔਰ ਕਹਿੰਦੇ ਨੇ ਕ੍ਰੋਧ ਦੀ ਅਗਨੀ ਕਿਸ ਤਰੀਕੇ ਦੇ ਨਾਲ ਹੈ, ਜਿਸ ਤਰ੍ਹਾਂ ਇੱਕ ਵਿਸ਼ਾਲ ਬ੍ਰਿਕਸ਼ ਹੋਵੇ, ਹਨੇਰੀ ਤੂਫਾਨ ਆਏ ਤੇ ਟਹਿਣੀਆਂ ਜਿਹੜੀਆਂ ਨੇ, ਪੱਤੇ ਨੇ, ਆਪਸ ਹੀ ਲੜ ਲੜ ਕੇ ਜਿਹੜੇ ਨੇ ਡਾਲ ਤੋਂ ਅਲੱਗ ਹੋ ਜਾਂਦੇ ਨੇ। ਕਿਤਨੇ ਪਤਝੜ ਦੇ ਵਿੱਚ ਦੇਖੋ ਜਦੋਂ ਤੂਫਾਨ ਆਉਂਦਾ ਤੇ ਕਿਤਨੇ ਵੱਡੇ ਵੱਡੇ ਵਿਸ਼ਾਲ ਪੇੜ ਤੱਕ ਡਹਿ ਜਾਂਦੇ ਨੇ। ਤੇ ਕਹਿੰਦੇ ਨੇ ਉਸ ਵਕਤ ਕੀ ਹੋਇਆ, ਤ੍ਰੇਤੇ ਯੁਗ ਦੇ ਵਿੱਚ ਜਿਤਨੇ ਵੱਡੇ ਬਲੀ ਸੂਰਮੇ ਯੋਧੇ ਸਨ ਉਹ ਲੜ ਲੜ ਕੇ ਉਹਨਾਂ ਕ੍ਰੋਧ ਦੀ ਅਗਨੀ ਦੇ ਵਿੱਚ ਜੋ ਹੈ ਆਹੂਤੀ ਦੇ ਦਿੱਤੀ, ਯਾਨੀ ਕਿ ਕ੍ਰੋਧ ਦੇ ਵਿੱਚ ਸ੍ਰਿਸ਼ਟੀ ਨੂੰ ਹੀ ਖਤਮ ਕਰਨ ਲੱਗ ਗਏ।
ਅੰਤਰ ਮਮਤਾ ਰੋਗ ਲਗਾਨਾ,
ਅੰਤਰ ਮਮਤਾ ਰੋਗ ਲਗਾਨਾ ਕਹਿੰਦੇ ਨੇ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਅੰਤਰ ਮਮਤਾ ਦਾ ਰੋਗ ਲੱਗ ਗਿਆ, ਜਦੋਂ ਕ੍ਰੋਧ ਆ ਗਿਆ। ਮਮਤਾ ਔਰ ਕ੍ਰੋਧ ਦੋਨੋਂ ਭੈਣ ਭਰਾ ਚੋਲੀ ਦਾਮਨ ਦਾ ਸਾਥ ਹੈ। ਸਭ ਤੋਂ ਪਹਿਲੇ ਮਮਤਾ ਆਉਂਦੀ ਹੈ ਜੀਵ ਦੇ ਅੰਦਰ, ਮਮਤਾ ਦੇ ਨਾਲ ਫਿਰ ਕ੍ਰੋਧ ਪੈਦਾ ਹੁੰਦਾ। ਮਮਤਾ ਯਾਨੀ ਕਿ ਅਗਰ ਇੱਕ ਇਸਤਰੀ ਨੇ ਬੱਚੇ ਨੂੰ ਪੈਦਾ ਕੀਤਾ, ਬੱਚੇ ਦੇ ਨਾਲ ਅਗਰ ਕੋਈ ਅਨਿਸ਼ਟ ਕਰਨ ਲੱਗੇ ਤਾਂ ਉਸ ਦੇ ਅੰਦਰ ਆਪਣੇ ਆਪ ਹੀ ਕ੍ਰੋਧ ਆ ਜਾਂਦਾ ਹੈ। ਹੁਣ ਕ੍ਰੋਧ ਔਰ ਮਮਤਾ ਦਾ ਜਿਹੜਾ ਹੈ ਦੋਨਾਂ ਚੋਲੀ ਦਾਮਨ ਦਾ ਸਾਥ ਹੈ, ਔਰ ਜਦੋਂ ਉਹ ਕ੍ਰੋਧ ਦੇ ਵਿੱਚ ਆ ਕਰਕੇ ਆਪਣੀ ਮਮਤਾ ਨੂੰ ਬਚਾ ਲੈਂਦੀ ਹੈ, ਬੱਚੇ ਨੂੰ ਬਚਾ ਲੈਂਦੀ ਹੈ, ਫਿਰ ਕਹਿੰਦੇ ਨੇ ਉਸ ਦੇ ਅੰਦਰ ਹੰਕਾਰ ਦੀ ਉਤਪਤੀ ਹੋ ਜਾਂਦੀ ਹੈ, ਹੰਕਾਰ ਪੈਦਾ ਹੋ ਜਾਂਦਾ। ਤੇ ਹੁਣ ਵਿਚਾਰ ਕਰਕੇ ਦੇਖੋ ਤ੍ਰੇਤੇ ਯੁਗ ਦੇ ਵਿੱਚ ਜਿਹੜਾ ਇੱਕ ਪੈਰ ਟੁੱਟਿਆ ਸੀ ਉਹ ਕਿਸ ਸਫਾਈ ਦੇ ਨਾਲ, ਯਾਨੀ ਕਿ ਧਿਆਨ ਤਿੰਨ ਹਿੱਸੇ ਧਿਆਨ ਦਾ ਇੱਕ ਹਿੱਸਾ ਜਿਹੜਾ ਸੀ ਮਨ ਨੇ ਆਪਣਾ ਕਾਬੂ ਕਰ ਲਿਆ ਔਰ ਇਸ ਤਰੀਕੇ ਦੇ ਨਾਲ ਅੰਤਰ ਦੇ ਵਿੱਚ ਮਮਤਾ ਦਾ ਰੋਗ ਲੱਗ ਗਿਆ ਔਰ ਹੰਕਾਰ ਦੇ ਵਿੱਚ ਆ ਕਰਕੇ ਸ੍ਰਿਸ਼ਟੀ ਨੂੰ ਖਤਮ ਕਰਨ ਦਾ ਕੰਮ ਕਰ ਲਿਆ। ਇਹ ਇਸ਼ਾਰਾ ਹੈ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਸਮੇਂ ਦਾ, ਉਸ ਰਾਵਣ ਦੀ ਤਰ੍ਹਾਂ ਕਿਤਨਾ ਵੱਡਾ ਯੁੱਧ ਹੋਇਆ, ਕਿਤਨੀਆਂ ਆਹੁਤੀਆਂ ਦਿੱਤੀਆਂ ਗਈਆਂ ਇਸ ਮਨੁੱਖੇ ਜਨਮ ਦੀਆਂ। ਉਸ ਦਾ ਕਾਰਨ ਸਿਰਫ ਇੱਕੋ ਸੀਗਾ, ਮਮਤਾ, ਕ੍ਰੋਧ ਔਰ ਅਹੰਕਾਰ, ਹੋਰ ਕੋਈ ਵੀ ਤੀਸਰੀ ਵਸਤੂ ਨਹੀਂ ਸੀ। ਔਰ ਸਾਰਾ ਇਤਿਹਾਸ ਪੜ੍ਹ ਕਰਕੇ ਦੇਖ ਲੋ ਕਿ ਕਿਤਨਾ ਅਨਿਸ਼ਟ ਕੀਤਾ ਗਿਆ ਇਸ ਮਨੁੱਖੀ ਜੀਵਾਤਮਾ ਦੇ।
ਹਰ ਹਰ ਕਿਰਪਾ ਤਾਰੀ ਮੇਰੇ ਠਾਕੁਰ, ਵਿਖ ਗੁਰਮਤ ਹਰ ਨਾਮ ਲੈ ਜਾਈ ਜਿਓ।
ਕਹਿੰਦੇ ਨੇ ਇਹ ਜਿਹੜਾ ਵਿਖ ਅਸੀਂ ਅੰਦਰ ਦੇ ਵਿੱਚ ਧਾਰਨ ਕਰ ਲਿਆ ਸੀ ਤ੍ਰੇਤੇ ਯੁੱਗ ਵਿੱਚ, ਇਸ ਤੋਂ ਬਚ ਸਕਦੇ ਸੀ ਕਦੋਂ? ਅਗਰ ਉਸ ਅਕਾਲ ਪੁਰਖ ਦੀ ਦਇਆ ਹੋ ਜਾਂਦੀ ਔਰ ਸਾਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਤੇ ਸਤਿਗੁਰੂ ਨੂੰ ਪ੍ਰਾਪਤ ਕਰਕੇ ਸਤਿਗੁਰੂ ਦੀ ਦਾਤ ਲੈ ਕਰਕੇ ਅਸੀਂ ਸੱਚੇ ਸ਼ਬਦ ਨਾਲ ਜੁੜ ਜਾਂਦੇ ਤੇ ਉਸ ਸੱਚੇ ਸ਼ਬਦ ਦੇ ਵਿੱਚ ਤਾਕਤ ਹੈ ਕਿ ਮਨ ਦੇ ਇਨ੍ਹਾਂ ਵਿਕਾਰਾਂ ਨੂੰ ਧੋ ਸਕਦਾ। ਬਾਕੀ ਜਿਤਨੇ ਵੀ ਲਫ਼ਜ਼ਾਂ ਨੂੰ ਅਸੀਂ ਨਾਮ ਸਮਝ ਰਹੇ ਹਾਂ ਉਹਨਾਂ ਦੇ ਵੀ ਤਾਕਤ ਨਹੀਂ ਹੈ ਕਿ ਇਨ੍ਹਾਂ ਵਿਸ਼ਾ ਨੂੰ ਬਾਹਰ ਕੱਢ ਦੇ। ਇਨ੍ਹਾਂ ਵਿਸ਼ਾ ਨੂੰ ਧੋਣ ਦੀ ਦਵਾਈ ਇੱਕੋ ਹੀ ਹੈ, ਉਹ ਹੈ ਸੱਚਾ ਸ਼ਬਦ, ਪ੍ਰਕਾਸ਼ ਔਰ ਆਵਾਜ਼ ਵਾਲਾ।
ਜੁਗ ਦੁਆਪਰ ਆਇਆ ਪਰਮ ਪਰਮਾਇਆ ਗੋਪਿਕਾ ਨੇ ਉਪਾਏ ਜੀ।
ਕਹਿੰਦੇ ਨੇ ਇਸ ਤਰੀਕੇ ਦੇ ਨਾਲ ਫਿਰ ਦੁਆਪਰ ਯੁੱਗ ਦੀ ਆਗਮਨ ਹੋ ਗਿਆ। ਦੁਆਪਰ ਯੁੱਗ ਦੇ ਵਿੱਚ ਸਿਰਫ ਭਰਮ ਔਰ ਭਰਮ ਹੀ ਪੈਦਾ ਕਰ ਦਿੱਤੇ ਗਏ, ਯਾਨੀ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆਏ ਸੀ ਇਸ ਜਗਤ ਦੇ ਵਿੱਚ ਜਨਮ ਤੋਂ ਲੈ ਕਰਕੇ ਅੰਤ ਕਾਲ ਤੱਕ, ਉਨ੍ਹਾਂ ਨੇ 1000 ਤੋਂ ਵੱਧ ਸਮੇਂ ਤੱਕ, ਉਸ ਵਕਤ 1000 ਸਾਲ ਦੀ ਹੀ ਮਨੁੱਖ ਜੀਵਨ ਨੂੰ ਜੋ ਹੈ ਜ਼ਿੰਦਗੀ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਆ ਕਰਕੇ ਇਸ ਜਗਤ ਦੇ ਵਿੱਚ ਜਿਤਨੀ ਵੀ ਮਰਿਆਦਾ ਕਾਇਮ ਕੀਤੀ ਉਹ ਸਿਰਫ ਇਸ ਤਰੀਕੇ ਦੇ ਨਾਲ ਕੀਤੀ ਕਿ ਜੀਵਾਤਮਾ ਜੋ ਹੈ ਉਹ ਸੱਚੇ ਪਰਮਾਤਮਾ ਅਕਾਲ ਪੁਰਖ ਦੇ ਤਰਫ਼ ਆਸਕਤ ਨਾ ਹੋ ਸਕੇ ਔਰ ਸਾਰੇ ਦੇ ਸਾਰੇ ਜਿਹੜੇ ਨੇ ਦੇਵ ਪੂਜਾ ਦੇ ਵਿੱਚ ਹੀ ਫਸ ਕਰਕੇ ਰਹਿ ਜਾਣ। ਤੋ ਦੁਆਪਰ ਯੁੱਗ ਦੀ ਜੋ ਆਗਮਨ ਹੈ ਇਹ ਦੇਵਤਿਆਂ ਦੀ ਤਰਫ਼ ਇਸ਼ਾਰਾ ਲੈ ਕਰਕੇ ਜਾਂਦੀ ਹੈ ਜੀਵਾਤਮਾ ਨੂੰ ਪ੍ਰਮਾਣ ਵਾਸਤੇ।
ਤਪ ਤਾਪਨ ਤਾਪੇ ਜਗ ਪੁਨ ਆਰੰਭੇ ਅਤਿ ਕਿਰਿਆ ਕਰਮ ਕਮਾਈ ਜਿਉ।
ਤਪ ਤਾਪਨ ਤਾਪੇ, ਤਪ ਕਰਦਿਆਂ ਹੋਇਆ ਤਪਾਣਾ, ਕਿਸ ਤਰੀਕੇ ਦੇ ਨਾਲ ਪੰਜ ਅਗਨੀ ਦੀ ਤਰਫ ਇਸ਼ਾਰਾ ਕੀਤਾ ਜਾਂਦਾ, ਚਾਰ ਤਰਫ ਅਗਨੀ ਜਲਾ ਕਰਕੇ ਸਿਰ ਦੇ ਉੱਪਰ ਸੂਰਯ ਦੀ ਅਗਨੀ, ਇਸ ਤਰੀਕੇ ਦਾ ਤਾਪਨ ਤਪ ਹੈ। ਹੋਰ ਕਿਹੜੇ ਤਪ ਨੇ ਕਿ ਸਮੁੰਦਰ ਦੇ ਵਿੱਚ ਯਾਨੀ ਕਿ ਠੰਡੇ ਪਾਣੀ ਦੇ ਵਿੱਚ ਬੈਠ ਕਰਕੇ ਗਲੇ ਤੱਕ ਉਸ ਪਰਮਾਤਮਾ ਦਾ ਧਿਆਨ ਕਰਨਾ, ਔਰ ਕਈ ਤਰੀਕੇ ਦੇ ਯੱਗ ਜਿਹੜੇ ਨੇ ਇਸ ਜਗਤ ਦੇ ਵਿੱਚ ਚਲਾ ਦਿੱਤੇ ਗਏ। ਕਹਿੰਦੇ ਨੇ ਇਸ ਤਰੀਕੇ ਦੇ ਕਿਰਿਆ ਕਰਮ ਚਲਾ ਕਰਕੇ ਇਸ ਜੀਵਾਤਮਾ ਨੂੰ ਦੁਆਪਰ ਯੁੱਗ ਦੇ ਵਿੱਚ ਵੀ ਪਰਮਾਨ ਦਾ ਕੰਮ ਕਰ ਦਿੱਤਾ।
ਕਿਰਿਆ ਕਰਮ ਕਮਾਇਆ ਪਗ ਦੋਇ ਖਿਸਕਾਇਆ ਦੋਇ ਪਗ ਟਿਕੈ ਟਿਕਾਈ ਜਿਉ।
ਇਸ ਤਰੀਕੇ ਦੇ ਕਿਰਿਆ ਕਰਮ ਕਰਦੇ ਹੋਏ ਇਹ ਜੀਵਾਤਮਾ ਨੇ ਕਿਆ ਕੀਤਾ, ਉਹ ਧਰਮ ਰੂਪੀ ਬੈਲ ਜਿਹੜਾ ਧਿਆਨ ਦੇ ਉੱਪਰ ਟਿਕਿਆ ਹੋਇਆ ਸੀ ਨਾ, ਉਸ ਧਰਮ ਦਾ ਦੂਸਰਾ ਪੈਰ ਵੀ ਜਿਹੜਾ ਹੈ ਤੋੜ ਕਰਕੇ ਰੱਖ ਦਿੱਤਾ। ਪਹਿਲੇ ਤੇ ਮਨ ਫੈਲਿਆ, ਮਨ ਦੇ ਬਾਅਦ ਇਹ ਭਰਮ ਦੇ ਵਿੱਚ ਆ ਕਰਕੇ ਕਈ ਤਰੀਕੇ ਦੇ ਕਿਰਿਆ ਕਰਮ ਯਾਨੀ ਕਿ ਇਹ ਜਗ ਤਪ ਔਰ ਸੰਯਮ ਨਿਯਮ ਚਲਾ ਦਿੱਤੇ ਗਏ। ਇਸ ਦੇ ਨਾਲ ਉਹ ਧਰਮ ਰੂਪੀ ਬੈਲ ਸਿਰਫ ਦੋ ਪੈਰ ਦੇ ਉੱਪਰ ਹੀ ਟਿਕਿਆ ਰਹਿ ਗਿਆ।
ਮਾਜੁਦ ਜੋਦ ਬਹਿਕੀਨੇ ਵਿੱਚ ਹੋਮੇ ਪਚੇ ਪਚਾਈ ਜੀ।
ਜਿਹਦਾ ਨਤੀਜਾ ਕੀ ਆਇਆ ਕਿ ਹੋਮੇ ਦੇ ਵਿੱਚ ਅਹੰਕਾਰ ਦੇ ਵਿੱਚ ਆ ਕਰਕੇ ਬੜੇ ਬੜੇ ਬਲੀ ਸੂਰਮੇ ਜਿਹੜੇ ਸੀ ਉਹਨਾਂ ਨੇ ਯੱਗ ਕੀਤੇ। ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਵੀ ਬਹੁਤ ਸਾਰੇ ਯੱਗ ਕੀਤੇ ਨੇ, ਕਿਸ਼ਨ ਜੀ ਨੇ ਵੀ ਕੀਤੇ ਨੇ, ਜਿਤਨੇ ਵੀ ਆਏ ਇਸ ਜਗਤ ਦੇ ਵਿੱਚ ਉਹਨਾਂ ਨੇ ਸੱਤਾ ਨੂੰ ਹਾਸਲ ਕੀਤਾ। ਇਹ ਸੱਤਾ ਨੂੰ ਹਾਸਲ ਕਰਨ ਦੇ ਬਾਅਦ ਉਹਨਾਂ ਨੇ ਯੱਗ ਕੀਤੇ, ਯੱਗ ਕਰਨ ਦੇ ਨਾਲ ਉਹਨਾਂ ਦਾ ਅਹੰਕਾਰ ਵਧਿਆ ਔਰ ਅਹੰਕਾਰ ਦੇ ਨਾਲ ਉਹ ਆਪਸ ਦੇ ਵਿੱਚ ਹੀ ਲੜ ਲੜ ਕੇ ਮਰਨ ਲੱਗ ਪਏ।
ਦੀਨ ਦਿਆਲ ਗੁਰ ਸਾਧ ਮਿਲਾਇਆ ਮਿਲ ਸਤਿਗੁਰ ਮਲ ਲੈ ਜਾਏ ਜੀ।
ਅਗਰ ਦੀਨ ਦਿਆਲ ਦਿਆਲ ਹੋ ਜਾਏ, ਸਾਨੂੰ ਸਤਿਗੁਰ ਦੀ ਪ੍ਰਾਪਤੀ ਹੋ ਜਾਏ ਤੇ ਵਿਚਾਰ ਕਰਕੇ ਦੇਖ ਲੋ ਉਸ ਨਾਮ ਨੂੰ ਪ੍ਰਾਪਤ ਕਰਕੇ ਦੁਆਪਰ ਯੁੱਗ ਦੇ ਵਿੱਚ ਵੀ ਸਿਰਫ ਉਸ ਨਾਮ ਨੇ ਹੀ ਉਧਾਰ ਕੀਤਾ, ਤਿੰਨੋ ਯੁਗਾਂ ਦੇ ਵਿੱਚ ਉਸ ਨਾਮ ਦਾ ਹੀ ਆਧਾਰ ਰਿਹਾ।
ਕਲ ਯੁਗ ਹਰ ਕੀਆ ਪਗ ਤੈ ਕਿਸ ਕੀਆ ਪਗ ਚੌਥਾ ਟਿਕੈ ਟਿਕਾਈ ਜੀ।
ਕਹਿੰਦੇ ਨੇ ਕਾਲੀ ਯੁਗ ਵੀ ਉਸ ਹਰੀ ਦਾ ਹੀ ਕੀਤਾ ਹੋਇਆ। ਹੁਣ ਅਸੀਂ ਆ ਕਰਕੇ ਕੀ ਦੇਖਦੇ ਹਾਂ ਕਿ ਉਸ ਧਰਮ ਰੂਪੀ ਬੈਲ ਦੇ ਤਿੰਨ ਪੈਰ ਟੁੱਟ ਚੁੱਕੇ ਨੇ ਔਰ ਇਸ ਵਕਤ ਅਸੀਂ ਜਿਹੜੀ ਅਵਸਥਾ ਚ ਮੌਜੂਦ ਆ, ਕਿਸੇ ਵਿਰਲੇ ਦਾ ਹੀ ਧਿਆਨ ਉਸ ਪਰਮਾਤਮਾ ਦੀ ਤਰਫ਼ ਜਾਂਦਾ ਹੈ। ਬੇਸ਼ਕ ਹਰ ਆਦਮੀ ਜੋ ਹੈ ਮਨੁੱਖੇ ਜਨਮ ਵਿਚ ਆ ਕਰਕੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਪਰ ਕਹਿੰਦੇ ਨੇ ਧਰਮ ਰੂਪੀ ਬੈਲ ਦੇ ਜੋ ਕਿ ਧਿਆਨ ਤੇ ਟਿਕਿਆ ਸੀ ਉਹਦੇ ਤਿੰਨ ਪੈਰ ਜਿਹੜੇ ਨੇ ਟੁੱਟ ਚੁੱਕੇ ਨੇ।
ਗੁਰ ਸ਼ਬਦ ਕਮਾਇਆ,
ਗੁਰੂ ਦੇ ਸ਼ਬਦ ਦੀ ਕਮਾਈ ਕਰਕੇ। ਗੁਰੂ ਦਾ ਸ਼ਬਦ ਕੀ ਹੈ? ਜੋ ਗੁਰੂ ਉਪਦੇਸ਼ ਦਿੰਦੇ ਨੇ, ਇੱਕ ਦੋ ਲਫ਼ਜ਼ਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਜਿਹੜਾ ਕਿ ਨਾਮ ਜਾਂ ਸ਼ਬਦ ਦਿੱਤਾ ਜਾਂਦਾ। पूरा उपदेश दिता जा रहा। सतगुरु कोई भी कमी नहीं रखना चाहते। पूरा उपदेश गुरु की कमाई की है कि जो भी उपदेश दिता जाता है उसके उपर अपनी अस्थि मिटा देना। उसके अनुसार अगर असि आदर्श रूप न प्राप्त कर लीए तो इस जीवात्मा का उद्धार यानी कि शांति की प्राप्ति हो सकती थी सचखंड पहुंच करके।
हर तीरथ रुति आई हर नाम वडाई हर हर नाम कीर्त जमाई।
कहंदा हरी दी रुत आई यानी कि रुतां बदलियां हुण जिहड़ी चौथी रितु चल रही है कलयुग दी इस दे विच वी उस नाम दा ही आधार है नाम दी वडियाई है जिसने मनुखे जन्म दे विच आ करके इस मनुखे जीवन रूपी खेत दे विच नाम दा बीज बोलिया समझ लो उसका उद्धार हो गया।
कल युग बीज बीजे बिन नावे सब लाहा मूल गवाया।
और जिसने कलयुग दे विच आ करके एक नाम दे छोड़ करके कोई लफज दी गल नहीं है उस परमात्मा दा शब्द सच्चा जिदे आवाज और प्रकाश है उस दे सिवा उस नु प्राप्त करने दी कोशिश दे सिवा जिन्या भी कोशिशां कीतियां वो कहंदे ने मूल गवाया। लाहा लाहा सीगा ब्याज और मूल सीगा इंसान दा जन्म। प्राण शक्ति वस्तु और संबंधा ते खर्च कर दी ए मनुखे जन्म तो ही आप तो बैठे यानी के मूल और ब्याज दोनों ही गवा ले कलयुग।
जन नानक गुर पूरा पाया मन हृदय नाम लखाई जियो।
और कहंदे ने इस युग दे विच भी जिसने पूरन सतगुरु नु प्राप्त कर लिया भारत ऐसी मौखिक रूप दे विच बहुत सारिया जीवात्मा मौजूद ने और संसार दे विच भी ने जिन्हां ने उस पूरन गुरु दे दीदार भी कीते ने उन्हां दे कोल भी जांदे ने शब्द नाम भी लिया सब कुछ कीता पर इत्थे ओह अर्थ नहीं है। इत्थे है कि जिसने अंतर दे विच उस गुरु नु पूरन नु प्राप्त कर लिया उसने मन द्वारा उस सच्चे सतगुरु नु लख लिया नाम नु लख लिया। गुरु कोई लफज या आकार नहीं है ओह अकाल पुरख दा गुण यानी कि शब्द ही है पर इसका पता उदो चलता है जो जीवात्मा पर ब्रह्म विच पहुंचदा उसने शब्द और गुरु का रूप एक ही हो जाता है तद जाकर के ज्ञान मिलता कि यह आकार या लफज नहीं ये प्रकाश और सिर्फ आवाज ही है। तो गुरु नानक साहब आज दे शब्द भी बिल्कुल स्पष्ट कर चुके हैं कि चारों युगों दे विच उधार दा जो आधार सीगा वो सच्चा शब्द यानी कि प्रकाश और आवाज वाला मन बुद्धि और इंद्रिया तो परे दी गल है। इन्हां दे विच आन वाली हर वस्तु सिर्फ कार दे वाकण साधन है अपनी मंजिल तक पहुंचने दा। मंजिल दी सानू खबर नहीं घरों असी निकलीए कार दे विच बैठ करके रस्ते विच किसी नूं पुछिया भाई सानू रस्ता दसी और रस्ता पुछेगा भी केड़ा रस्ता दसा केड़ी तेरी मंजिल है केड़ी जगह तू जाना चाहता ते असी उन्हूं कहिए भाई कोई भी एड्रेस दे दे ते कहेगा भाई पागल है साडे नाल गल ही नहीं करेगा। ओही हाल साडा कि असी अगर नाम या शब्द भी लै लिया अमृत भी पी लिया तो सानू अपनी मंजिल की खबर नहीं है कि असी उस सच्चे शब्द नूं यानी कि अकाल पुरख नूं प्राप्त करने दे काबिल बनना है। तो चवा जुगा दा निबेड़ा इको ही है उस परमात्मा नूं प्राप्त कर लेना इसी नूं धर्म किया गया और प्राप्त करने वाले नूं ही धर्मात्मा किया गया। बाकी जितने मत और धर्म चल रहे ने ये सारे अभाव दे विच ने आवागमन दे विच ने और असी भी इन्हां दी आसक्ति करके अपने आप नूं आवागमन तो अज तक नहीं कर सके। उसा संगत जी अज दे शब्द ही गुरु नानक साहब ने सारे भ्रम जिहड़े साडे दूर करते कि चवा जुगा दा निबेड़ा जिहड़ा है सच्चा शब्द है। साडा फर्ज बनदा कि सच्चे शब्द नूं प्राप्त करके असी अपना इस आत्मा दा उद्धार कर सकीए। अगर आत्मा नूं प्रकाश ना मिलिया अकाल पुरख तक ना पहुंच सकी तो समझ लो असी कुछ भी नहीं खटिया। लाहा और मूल इस कलयुग दी देन दे विच असी गवा करके खाली जुआरी आए और खाली चले गए। असी जुआरी नहीं है तो की हां एक दिन दे विच 24,000 सांस असी विरथा गवा देंदे हां। 24,000 साह कहण दी गल है ये सारे गुरु दी अमानत है और जब तक असी गुरु नूं भेट ना करके संसार नूं भेट करांगे तो संसार दे विच ही आवांगे यानी कि आवागमन तो मुक्त नहीं हो सकते। तो गुरु नानक साहब जिहड़ी भी बाणी दिंदे ने उहदे च कुछ तुकां भी लैंदे ने कुछ मिसालां भी दिंदे ने पर गुरु साहबां दा भाव सिर्फ इतना हुंदा है कि उस रूहानियत दे मजमून नूं अच्छे ढंग नाल समझा सकण जिस नूं समझाणा ओह चाहुंदे ने। ना कोई नवां मत या धर्म चलाना ना किसी दी निंदिया या वडियाई कोई भी माई पाई अगे होकर के इस बाणी दा इस किरिया दा कुछ होर अर्थ कढ़दा है ते उसकी अपनी मनमत है। गुरमत दा इस सारी प्रक्रिया दे नाल इन्हां अर्थां दे नाल कोई भी संबंध नहीं।